ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਸੋਲਹੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੜਾ ਆਨੰਦ ਆਨੰਦੀ ਮੇਰਾ ਘਟਗੜ ਪੂਰਨ ਸਿਰ ਸਿਰੈ ਨਵੇਰਾ। ਫਿਰ ਤਾਂ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ। ਬੜਾ ਆਨੰਦ ਆਨੰਦੀ ਮੇਰਾ ਘਟਗੜ ਪੂਰਨ ਸਿਰ ਸਿਰੈ ਨਵੇਰਾ। ਫਿਰ ਤਾਂ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ। ਹਰਖਵੰਤ ਆਨੰਦ ਦਇਆਲਾ ਪ੍ਰਗਟ ਰਹੋ ਪ੍ਰਭ ਸਰਬ ਉਜਾਲਾ। ਰੂਪ ਕਰੇ ਕਰ ਵੇਖੈ ਵਿਖਸੈ ਆਪੇ ਹੀ ਆਪ ਪੂਜਾ ਹੈ। ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੀ ਪਸਾਰਾ। ਆਪੇ ਖਿਲ ਖਿਲਾਵੈ ਦਿਨ ਰਾਤੇ ਆਪੇ ਸੁਣ ਸੁਣ ਬੀਜਾ ਹੈ। ਸੱਚਾ ਤਖ਼ਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸੱਚਾ ਸ਼ਾਹੀ। ਆਪੇ ਸੱਚ ਧਾਰੂ ਸਭ ਸੱਚਾ ਸੱਚੀ ਸੱਚ ਵਰਤੀ ਚਾਹੇ। ਸੱਚ ਤਪਾਸ ਸੱਚੀ ਕੇਰਾ ਸਾਚਾ ਤਾਂ ਸਦਾ ਪ੍ਰਭ ਤੇਰਾ। ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੋਕੀ ਚਾਹੇ। ਇੱਕ ਵਾਰ ਤੂੰ ਹੈ ਬੜ ਰਾਜਾ ਹੁਕਮ ਸੱਚੇ ਕਾ ਪੂਰੇ ਕਾਜਾ। ਅੰਤਰ ਬਾਹਰ ਸਭ ਕੁਝ ਜਾਣੇ ਆਪੇ ਹੀ ਆਪ ਭਤੀਜਾ ਹੈ। ਤੂੰ ਵੱਡ ਰਸੀਆ ਤੂੰ ਵੱਡ ਭੋਗੇ ਤੂੰ ਨਿਰਵਾਣ ਤੂੰ ਹੈ ਹੀ ਯੋਗ। ਸਰਬ ਸੁਖ ਸਹਿਜ ਕਰ ਤੇਰਾ ਅਮਿਤ ਤੇਰੀ ਦ੍ਰਿਸ਼ਟੀ ਚਾਹੇ। ਤੇਰੀ ਦਾਤ ਤੁਜੈ ਤੇ ਹੋਵੇ ਤੇ ਦਾਨ ਸਭ ਦੰਤ ਲੋਵੇ। ਟੁੱਟ ਨਾ ਆਵੇ ਪੂਰ ਭੰਡਾਰੇ ਤ੍ਰਿਪਤ ਰਹੇ ਆ ਗਈ ਜਾਹੇ। ਜਾਚੈ ਸਿਧ ਸਾਧਕ ਬਨ ਵਾਸਤੇ ਜਾਚੈ ਜਤੀ ਸਤੀ ਸੁਖ ਵਾਸ। ਇਕ ਦਾਤਾਰ ਸਗਲ ਹੈ ਜਾਚਕ ਦੇ ਦਾਨ ਸ੍ਰਿਸ਼ਟੀ ਜਾਹੇ। ਪਰੇ ਬਹੁਤਿਆ ਰੰਗ ਅਪਾਰਾ ਕਿਨ ਮੈਂ ਸਾਬ ਥਾਪਣਹਾਰਾ। ਪਰੋ ਤੂਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੇ। ਜਿਸ ਦੇਹ ਦਸ ਸੋਈ ਤੂੰ ਜਾਣਿਓ ਗੁਰ ਕੈ ਸਭ ਸਦਾ ਰੰਗ ਮਾਣੇ। ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਏ। ਜਿਸ ਚੀਤ ਆਵੈ ਸੁ ਬੇਪਰਵਾਹ ਜਿਸ ਚੀਤ ਆਵੈ ਸੁ ਸਾਚਾ ਸਾ। ਜਿਸ ਚੀਤ ਆਵੈ ਤਿਸ ਪਉ ਕੇ ਹਾਵਰ ਕਾਂ ਕਿਸ਼ਕੀ ਜਾਏ। ਕ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰਪੂਰਾ ਲੈ ਟੁੱਟੈ ਗੰਡਾ। ਤੁਰਤ ਸਾਵਧ ਹਿਰਦਯੰਤਰ ਜਾਗੈ ਤੁਰਤ ਸਾਵਧ ਹਿਰਦਯੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਏ। ਮਰੈ ਨਾਹੀ ਸਭ ਸਦੀ ਜੀਵੈ ਅਮਰ ਭਿਆਵ ਨਾਸੀ ਪੀਵੈ। ਨਾ ਕੋ ਆਵੈ ਨਾ ਕੋ ਜਾਵੈ ਗੁਰਦੁਰ ਕਿਆ ਪਰਮੀ ਜਾਏ। ਪੂਰੇ ਗੁਰ ਕੇ ਪੂਰੇ ਬਾਣੇ ਪੂਰੇ ਲਾਗਾ ਪੂਰੇ ਮਾਇ ਸਮਾਣੀ। ਚੜੈ ਸਵਾਇਆ ਨਿਤ ਨਿਤ ਰੰਗਾ ਕਟੈ ਨਾਹੀ ਤੋਲੀ ਜਾਏ। ਬਾਰਹਾ ਕੰਚਨ ਸੁਤ ਕਰਾਇਆ ਨਦਰ ਸਰਾਫ ਨੀ ਚੜਾਇਆ। ਪਰਖ ਖਜ਼ਾਨੇ ਪਾਇਆ ਸਰਾਫੇ ਫਿਰ ਨਾਹੀ ਤਾਈ ਜਾਏ। ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ। ਸੰਤ ਸੰਗ ਮਹਾਂ ਸੋ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਏ। ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ। ਸੰਤ ਸੰਗ ਮਹਾਂ ਸੋ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਸ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਚਰਨਾਂ ਜੀਓ। ਜੁੜ ਬੈਠੇ ਸਤਿਸੰਗ ਸਦੇ ਪ੍ਰਵਾਨ ਕਰਨ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਿਹਰ ਸਤਿ ਦਾ ਸਦਕਾ ਭਾਗਾਂ ਵਾਲਿਆਂ ਨੂੰ ਚਰਨਾਂ ਦੇ ਵਿਚ ਹਾਜ਼ਰੀਆਂ ਭਰਨ ਦਾ ਸਮਾਂ ਪ੍ਰਾਪਤ ਹੋ ਰਿਹਾ। ਆਓ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਵਿਚੋਂ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜੀਵਾਰ ਗੁਰਬਾਣੀ ਵਿਚਾਰ ਚੱਲ ਰਹੀ ਹੈ ਉਸ ਦੇ ਵਿੱਚੋਂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਬੜੇ ਪਿਆਰ ਨਾਲ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਧੰਨ ਧੰਨ ਸਤਿਗੁਰੂ ਸ੍ਰੀ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕੀਤੀ ਮਾਰੂ ਸੋਲਿਆਂ ਦੀ ਬਾਣੀ ਚੱਲ ਰਹੀ ਹੈ ਉਹ ਪਰਮ ਪਿਤਾ ਪਰਮਾਤਮਾ ਪਰਮ ਸ਼ਕਤੀ ਇੱਕ ਹੈ ਉਹ ਅਦੁੱਤੀ ਹੈ ਇੱਕ ਰਸ ਹੈ ਔਰ ਸਦਾ ਰਹਿਣ ਵਾਲਾ ਹੈ ਤਨ ਸਰੂਪ ਹੈ ਉਹ ਮਾਲਕ ਜੋ ਹੈ ਔਰ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਪ੍ਰਸਾਦ ਕਿਰਪਾ ਨਾਲ ਮਿਹਰ ਨਾਲ ਕਿਹੜੀ ਮਿਹਰ ਨਾਲ ਸ਼ਬਦ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ
ਕਰ ਆਨੰਦ ਆਨੰਦੀ ਮੇਰਾ
ਉਹ ਜੋ ਮੇਰਾ ਪਰਮਾਤਮਾ ਆਨੰਦੀ ਹੈ ਆਨੰਦਾਂ ਦਾ ਮਾਲਕ ਹੈ ਤੇ ਜਿਹੜਾ ਵੀ ਉਸ ਨੂੰ ਜਪਦਾ ਹੈ ਉਹਦੇ ਹਿਰਦੇ ਅੰਦਰ ਮੇਰਾ ਮਾਲਕ ਆਨੰਦ ਕਰ ਦਿੰਦਾ ਜੇ ਕੋਈ ਚਾਹੁੰਦਾ ਕਿ ਮੇਰੇ ਹਿਰਦੇ ਅੰਦਰ ਆਨੰਦ ਆਵੇ ਇੱਕ ਤੇ ਹੁੰਦਾ ਦੁਨੀਆਂ ਦੀਆਂ ਖੁਸ਼ੀਆਂ ਦੋ ਦਿਨ ਆਈਆਂ ਚਾਰ ਦਿਨ ਆਈਆਂ ਤੇ ਚਲੀਆਂ ਗਈਆਂ ਪਰ ਜੇ ਕੋਈ ਚਾਹੁੰਦਾ ਮੇਰੇ ਹਿਰਦੇ ਅੰਦਰ ਸਦਾ ਵਿਗਾਸ ਸਦਾ ਖੇੜਾ ਸਦਾ ਖੁਸ਼ ਸਦਾ ਮਸਤੀ ਰਹੇ ਫਿਰ ਉਹਨੂੰ ਬਾਣੀ ਨਾਲ ਜੁੜਨਾ ਪਵੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਉਹਨਾਂ ਦੇ ਅੰਦਰੋਂ ਦੁੱਖਾਂ ਤੇ ਪਾਪਾਂ ਵਾਲੀ ਫਿਰਤੀ ਚਲੇ ਜਾਂਦੀ ਏ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਸ ਦਾ ਸਦਕਾ ਸਦਾ ਹੀ ਵਿਕਾਸ ਸਦਾ ਹੀ ਖੇੜਾ ਤੇ ਖੁਸ਼ੀ ਉਹਨਾਂ ਦੇ ਅੰਦਰ ਰਹਿੰਦੀ ਉਹ ਮੇਰਾ ਪ੍ਰਮਾਤਮਾ ਆਨੰਦੀ ਹੈ ਆਨੰਦ ਦਾ ਮਾਲਕ ਹੈ ਤੇ ਉਸਨੇ ਆਪਣਾ ਆਨੰਦ ਜਿਹੜਾ ਨਾ ਪਤਾ ਕਿੱਥੇ ਰੱਖਿਆ ਬਾਣੀ ਦੇ ਵਿੱਚ ਰੱਖਿਆ ਸਤਸੰਗਤ ਵਿੱਚ ਰੱਖਿਆ ਇਹ ਸਿੱਖਾ ਜੇ ਤੂੰ ਆਨੰਦ ਲੈਣਾ ਚਾਹੁੰਦਾ ਫਿਰ ਬਾਣੀ ਪੜ ਐ ਸਿੱਖਾ ਜੇ ਤੂੰ ਆਨੰਦ ਲੈਣਾ ਚਾਹੁੰਦਾ ਫਿਰ ਸੰਗਤ ਵਿੱਚ ਆਇਆ ਕਰ ਕੀਰਤਨ ਸੁਣਿਆ ਕਰ ਕਥਾ ਸੁਣਿਆ ਕਰ ਪਾਠ ਸੁਣਿਆ ਕਰ ਮੈਂ ਇਹ ਆਨੰਦ ਜਿਹੜਾ ਹੈ ਸੰਗਤ ਵਿੱਚ ਰੱਖ ਇਸ ਕਰਕੇ ਉਹ ਆਨੰਦੀ ਹੈ ਆਨੰਦੀ ਮੇਰਾ ਮੇਰਾ ਮਾਲਕ ਆਨੰਦੀ ਹੈ ਤੇ ਉਹ ਐਸਾ ਆਨੰਦ ਦਿੰਦਾ ਹੈ ਕਿਹਨਾਂ ਨੂੰ ਜਿਹੜੇ ਨਾਮ ਜਪਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਮੇਰਾ ਮਾਲਕ ਉਹਨਾਂ ਨੂੰ ਆਨੰਦ ਕਰ ਦਿੰਦਾ ਹੈ ਇਸ ਕਰਕੇ ਜਿਹੜਾ ਕੋਈ ਆਨੰਦ ਲੈਣਾ ਚਾਹੁੰਦਾ ਹੈ ਉਹ ਗੁਰੂ ਦੀ ਬਾਣੀ ਵਿੱਚ ਜੁੜੇ ਗੁਰੂ ਦੀ ਬਾਣੀ ਵਿੱਚ ਆਨੰਦ ਹੈ ਕਿਹੜਾ ਹੈ ਮਸਤੀ ਹੈ ਆਤਮਕ ਜੀਵਨ ਹੈ ਜੀਵਨ ਰੋਂ ਚੱਲ ਰਹੀ ਗੁਰੂ ਦੀ ਗੁਰਬਾਣੀ ਵਿੱਚ ਇਹਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਘਟ ਘਟ ਪੂਰਨ ਸਿਰ ਸਿਰਹਿ ਨਵੇਰਾ
ਉਹ ਹਰ ਇੱਕ ਦੇ ਹਿਰਦੇ ਵਿੱਚ ਸਮਾਇਆ ਹੋਇਆ ਪਸ਼ੂ ਪੱਕੀ ਜਾਨਵਰ ਕੀੜੇ ਮਕੌੜੇ ਇਥੋਂ ਤੱਕ ਸਭ ਦੇ ਵਿੱਚ ਸਮਾਇਆ ਹੋਇਆ ਜੇ ਇਹਨਾਂ ਦੇ ਵਿੱਚ ਸਮਾਇਆ ਹੋਇਆ ਹਰ ਨਰ ਨਾਰੀ ਦੇ ਅੰਦਰ ਸਮਾਇਆ ਹੋਇਆ ਉਹਨੂੰ ਕਹਿੰਦੇ ਨੇ ਘਾਟ ਘਾਟ ਉਹ ਪੂਰਨ ਤੌਰ ਤੇ ਸਮਾਇਆ ਹੋਇਆ ਤੇ ਉਹ ਮਾਲਕ ਕੀ ਕਰਦਾ ਉਹ ਸਿਰੇ ਸਿਰ ਸਾਰਿਆਂ ਨੂੰ ਧੰਦੇ ਲਾਉਣ ਵਾਲਾ ਉਹ ਨਵੇਰਾ ਉਹ ਜਿਹੜਾ ਮਾਲਕ ਹੈ ਸਭਨਾਂ ਨੂੰ ਥਾਵੋਂ ਥਾਵਾਂ ਤੇ ਰੱਖਣ ਵਾਲਾ ਉਹ ਇਨਸਾਫ ਸਾਰਿਆਂ ਦੇ ਨਾਲ ਠੀਕ ਠੀਕ ਇਨਸਾਫ ਕਰਦਾ ਹੈ।
ਸਿਰ ਸਮਾਂ ਕਾ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ
ਫਿਰ ਦੱਸਦੇ ਨੇ ਜਿਸ ਨੂੰ ਇੱਕ ਓਅੰਕਾਰ ਕਹਿੰਦੇ ਨੇ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਉਹ ਸ਼ਾਹਾਂ ਦਾ ਵੀ ਸ਼ਾਹ ਮਾਲਕਾਂ ਦਾ ਵੀ ਮਾਲਕ ਸਭ ਤੋਂ ਵੱਡਾ ਹੈ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ ਤੇ ਇਹ ਮਨੁੱਖ ਉਸ ਮਾਲਕ ਦੀ ਸ਼ਰਨ ਆਇਆ ਕਰ ਸ਼ਰਨ ਆਉਣ ਦਾ ਭਾਵ ਕੀ ਹੁੰਦਾ ਉਸ ਮਾਲਕ ਦਾ ਹੁਕਮ ਮੰਨਿਆ ਕਰ ਉਸ ਮਾਲਕ ਦੀ ਸੰਗਤ ਵਿੱਚ ਆਇਆ ਕਰ ਉਹ ਬਹੁਤ ਵੱਡਾ ਹੈ ਬੜਾ ਗਹਿਰ ਹੈ ਬੜਾ ਗੰਭੀਰ ਹੈ ਉਹ ਦੁਨੀਆਂ ਦੇ ਜੋ ਸ਼ਾਹ ਨੇ ਉਹਨਾਂ ਦਾ ਵੀ ਮਾਲਕ ਹੈ ਉਹ ਮਾਲਕ ਐਸਾ ਹੈ
ਹਰ ਕਵੰਤ ਆਨੰਤ ਦਇਆਲਾ
ਉਹ ਦਇਆ ਦਾ ਘਰ ਹੈ, ਦਇਆਲਾ ਉਹ ਦਇਆ ਦਾ ਘਰ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਖੁਸ਼ੀ ਦਾ ਮਾਲਕ ਹੈ, ਸਾਰੀਆਂ ਖੁਸ਼ੀਆਂ ਉਹਦੇ ਕੋਲ, ਖੁਸ਼ੀਆਂ ਵੀ ਦੁਨੀਆਂ ਵਿਚ ਖੁਸ਼ੀਆਂ ਆਉਂਦੀਆਂ ਮਾਲਕ ਤੋਂ ਆਉਂਦੀਆਂ, ਉਹ ਮਾਲਕ ਹੈ ਆਪ ਖੁਸ਼ੀਆਂ ਦਾ, ਉਹ ਖੁਸ਼ੀਆਂ ਦਾ ਘਰ ਹੈ। ਇਹ ਮਨੁੱਖ ਜੇ ਤੂੰ ਚਾਹੁੰਦਾ ਮੇਰੇ ਕੋਲ ਵੀ ਖੁਸ਼ੀਆਂ ਆਉਣ, ਫਿਰ ਗੁਰੂ ਦੇ ਦਰਬਾਰ ਵਿਚ ਆਇਆ ਕਰ, ਅਰਦਾਸ ਕਰਿਆ ਕਰ, ਬਾਣੀ ਪੜਿਆ ਕਰ, ਉਹ ਮਾਲਕ ਦੇ ਦਰ ਤੋਂ ਤੈਨੂੰ ਵੀ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਵੇਗੀ।
ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ,
ਉਹ ਸਾਰਿਆਂ ਥਾਵਾਂ ਤੇ ਪ੍ਰਗਟ ਹੈ ਉਹ ਮਾਲਕ ਜਿਹੜਾ ਹੈ, ਤੇ ਉਹ ਮਾਲਕ ਹੀ ਸਾਰਿਆਂ ਨੂੰ ਉਜਾਲਾ ਕਰਨ ਵਾਲਾ ਹੈ, ਗਿਆਨ ਦੇਣ ਵਾਲਾ ਹੈ, ਚਾਨਣ ਕਰਨ ਵਾਲਾ ਹੈ, ਸੋਚੀ ਦੇਣ ਵਾਲਾ। ਜਿੰਨੀ ਜਿੰਨੀ ਕਿਸੇ ਨੂੰ ਸੋਚੀ ਆਈ ਹੈ ਇਹ ਮਾਲਕ ਦੇ ਕਰਕੇ ਹੀ ਆਈ, ਤੇ ਫਿਰ ਤੂੰ ਗੁਰੂ ਚਰਨਾਂ ਚ ਅਰਦਾਸ ਕਰ, ਮਾਲਕਾ ਮੈਨੂੰ ਹੋਰ ਸੋਚੀ ਬਖਸ਼, ਮੈਨੂੰ ਹੋਰ ਗਿਆਨ ਬਖਸ਼, ਉਹ ਫਿਰ ਮਾਲਕ ਕਿਰਪਾ ਕਰ ਦਿੰਦਾ, ਉਹ ਸਾਰਿਆਂ ਨੂੰ ਸੋਚੀ ਬਖਸ਼ਣ ਵਾਲਾ ਹੈ, ਸਭ ਥਾਵਾਂ ਤੇ ਪ੍ਰਗਟ ਹੈ।
ਰੂਪ ਕਰੇ ਕਰ ਵੇਖਾਂ ਵੇਖਾਂ ਆਪੇ ਹੀ ਆਪ ਪੂਜਾ ਹੈ,
ਉਹ ਸਾਰਿਆਂ ਦੇ ਰੂਪ ਆਪ ਹੀ ਪੈਦਾ ਕਰਨ ਵਾਲਾ ਹੈ, ਤੇ ਫਿਰ ਪੈਦਾ ਕਰਕੇ ਸਾਰਿਆਂ ਨੂੰ ਆਪ ਵੇਖ ਰਿਹਾ, ਉਹ ਵੇਖ ਰਿਹਾ, ਖੁਸ਼ ਹੋ ਰਿਹਾ, ਉਹ ਮਾਲਕ ਜਿਹੜਾ। ਇਹ ਨਹੀਂ ਵੀ ਹੁਣ ਉਸਨੇ ਬਣਾ ਦਿੱਤਾ ਤੇ ਫਿਰ ਜੀਵਾਂ ਦੀ ਸੰਭਾਲ ਨਹੀਂ ਕਰਦਾ, ਉਹ ਸਾਰਿਆਂ ਜੀਵਾਂ ਦੀ ਸੰਭਾਲ ਕਰ ਰਿਹਾ ਹੈ, ਆਪਣੀ ਪੂਜਾ ਵੀ ਉਹ ਆਪ ਹੀ ਕਰ ਰਿਹਾ। ਜਿੰਨੀ ਜਿੰਨੀ ਕਿਸੇ ਨੂੰ ਸਬੱਤ ਬਖਸ਼ ਕਰਦਾ ਹੈ ਓਨੀ ਓਨੀ ਉਹ ਸੇਵਾ ਵਿਚ ਲੱਗਾ ਰਹਿੰਦਾ ਹੈ। ਇਸ ਕਰਕੇ ਸਾਰੀ ਦੁਨੀਆਂ ਨੂੰ ਪੈਦਾ ਕਰਕੇ ਆਪ ਹੀ ਉਹਨਾਂ ਨੂੰ ਵੇਖ ਰਿਹਾ ਹੈ।
ਆਪੇ ਕੁਦਰਤ ਕਰੇ ਵਿਚਾਰਾ,
ਸਾਰੀ ਕੁਦਰਤ ਸਾਰੀ ਦੁਨੀਆਂ ਉਸਨੇ ਸਾਜੀ ਹੋਈ, ਤੇ ਫਿਰ ਆਪ ਹੀ ਉਹ ਵਿਚਾਰ ਕਰਦਾ ਕਿਸ ਨੂੰ ਕੀ ਦੇਣਾ, ਕਿਸ ਨੂੰ ਕਿੱਥੇ ਰੱਖਣਾ, ਕੀ ਕਰਨਾ, ਉਹ ਮਾਲਕ ਆਪ ਹੀ ਸਾਰਿਆਂ ਨੂੰ ਦੇਣ ਵਾਲਾ। ਇਹ ਵਿਚਾਰ ਵੀ ਉਹ ਆਪ ਹੀ ਕਰਦਾ, ਸਾਰੀ ਦੁਨੀਆਂ ਨੂੰ ਆਪ ਹੀ ਸਾਜਦਾ, ਤੇ ਫਿਰ ਸਾਜ ਕੇ ਜੀਵਾਂ ਨੂੰ ਰਚ ਕੇ ਬਣਾ ਕੇ ਉਹਨਾਂ ਦੇ ਭਾਗਾਂ ਵਿਚ ਵੀ ਜੋ ਪਾਉਂਦਾ ਆਪ ਹੀ ਪਾਉਂਦਾ, ਆਪ ਹੀ ਉਹ ਵਿਚਾਰ ਕਰਦਾ। ਉਹ ਮਾਲਕ ਨੂੰ ਪਤਾ ਕਿਹੜੇ ਸਮੇਂ ਕਿਹੜੇ ਮਨੁੱਖ ਨੂੰ ਕੀ ਦੇਣਾ। ਹੋ ਸਕਦਾ ਇਹਨੂੰ ਬਹੁਤ ਸਾਰਾ ਮੈਂ ਕੁਝ ਦੇ ਦਿੱਤਾ ਪਹਿਲਾਂ ਹੀ, ਇਸ ਦੀ ਝੋਲੀ ਤੇ ਹੈ ਨਹੀਂ, ਜੇ ਹੰਕਾਰੀ ਹੋ ਜਾਵੇ। ਇਸ ਕਰਕੇ ਮਾਲਕ ਨੂੰ ਪਤਾ ਕਿਹੜੇ ਥਾਂ ਤੇ ਕਿਸੇ ਨੂੰ ਰੱਖਣਾ, ਕਿਹੜੇ ਤੋਂ ਕੀ ਸੇਵਾ ਲੈਣੀ ਹੈ, ਕਿਸ ਤੋਂ ਕੀ ਸੇਵਾ ਲੈਣੀ ਹੈ, ਕਿੱਥੇ ਰੱਖਣਾ, ਕੀ ਕਰਨਾ। ਅਸਲ ਵਿਚ ਮਾਲਕ ਨੇ ਸਭਨਾਂ ਨੂੰ ਸਿਰੇ ਸਿਰ ਧੰਦੇ ਲਾਇਆ ਹੋਇਆ ਹੈ।
ਆਪੇ ਹੀ ਸਤ ਕਰੇ ਪਸਾਰਾ,
ਇਹ ਸਾਰੀ ਦੁਨੀਆਂ ਦਾ ਪਸਾਰਾ, ਜੀਵਾਂ ਨੂੰ ਪੈਦਾ ਕਰਨ ਵਾਲਾ ਪਸਾਰਾ, ਇਹ ਮਾਲਕ ਨੇ ਆਪ ਹੀ ਕੀਤਾ ਹੋਇਆ ਹੈ। ਉਹ ਆਪ ਹੀ ਮਾਲਕ ਇਸ ਕੰਮ ਦੇ ਵਿਚ ਰੁੱਝਾ ਹੋਇਆ, ਸਾਰਾ ਪਸਾਰਾ ਵਿਸਾਰ ਉਸ ਮਾਲਕ ਨੇ ਕੀਤਾ, ਇੱਕ ਤੋਂ ਹੀ ਹੋਇਆ, ਹੋਰ ਕਿਸੇ ਦੂਜੇ ਤੀਜੇ ਚੌਥੇ ਪੰਜਵੇਂ ਤੋਂ ਨਹੀਂ ਹੋਇਆ। ਇਹ ਸਾਰਾ ਪਸਾਰਾ ਮਾਲਕ ਆਪ ਹੀ ਕਰ ਰਿਹਾ ਹੈ।
ਆਪੇ ਖੇਲ ਖਿਲਾਵੇ ਦਿਨ ਰਾਤੀ, ਆਪੇ ਸੁਣ ਸੁਣ ਤੀਜਾ,
ਸਾਰਿਆਂ ਨੂੰ ਦਿਨ ਰਾਤ ਕਿੱਡੇ ਲਾਇਆ ਹੋਇਆ, ਕਿਸੇ ਨੂੰ ਕਿੱਥੇ ਲਾਇਆ, ਕਿਸੇ ਨੂੰ ਕਿੱਥੇ ਲਾਇਆ, ਕਿਸੇ ਨੂੰ ਮਾਇਆ ਵਿਚ ਲਾਇਆ, ਕਿਸੇ ਨੂੰ ਨਾਮ ਜਪਣ ਵਿਚ ਲਾਇਆ, ਕੋਈ ਕਿਤੇ ਲੱਗਾ, ਕੋਈ ਕਿਤੇ ਲੱਗਾ, ਫਿਰ ਆਪ ਹੀ ਸੁਣ ਸੁਣ ਭੀਜਾ ਹੈ। ਉਹ ਮਾਲਕ ਆਪ ਹੀ ਖੁਸ਼ ਹੁੰਦਾ ਹੈ ਜਿਹੜੇ ਨਾਮ ਜਪਦੇ ਨੇ, ਸੇਵਾ ਤੇ ਸਿਮਰਨ ਕਰਦੇ ਨੇ, ਉਹਨਾਂ ਦੀ ਰਸਨਾ ਤੋਂ ਫਿਰ ਉਹ ਮਾਲਕ ਦੀ ਉਸਤਤ ਸੁਣ ਕੇ, ਉਸ ਪਾਰ ਬ੍ਰਹਮ ਪਰਮੇਸ਼ਰ ਦੀ ਉਸਤਤ ਸੁਣ ਕੇ ਫਿਰ ਆਪ ਹੀ ਮਾਲਕ ਖੁਸ਼ ਹੁੰਦਾ ਹੈ। ਇਸ ਪ੍ਰਕਾਰ ਦਿਨ ਰਾਤ ਪ੍ਰਭੂ ਨੇ ਬਣਾਏ ਨੇ, ਤੇ ਦਿਨ ਰਾਤ ਬਣਾ ਕੇ ਉਹ ਮਾਲਕ ਆਪ ਹੀ ਸਾਰੀ ਜੀਵਾਂ ਨੂੰ ਇਹਦੇ ਵਿਚ ਖੇਡੇ ਲਾਇਆ ਹੋਇਆ ਹੈ, ਤੇ ਮਾਲਕ ਆਪ ਹੀ ਆਪਣੀ ਉਸਤਤ ਸੁਣ ਕੇ ਆਪ ਖੁਸ਼ ਹੋ ਰਿਹਾ ਹੈ।
ਸਾਚਾ ਤਖਤ ਸੱਚੇ ਪਾਤਸ਼ਾਹ,
ਉਹ ਮਾਲਕ ਆਪ ਹੀ ਉਹਦਾ ਸੱਚਾ ਤਖਤ ਹੈ। ਸੱਚਾ ਵਿਆਕਰਨ ਦੇ ਵਿਚ ਆ ਜਾਵੇ, ਤੇ ਇਸ ਤਰ੍ਹਾਂ ਵੀ ਵਿਦਵਾਨ ਕਹਿੰਦੇ ਨੇ ਜਿੱਥੇ ਸੱਚ ਆ ਜਾਵੇ, ਜਿੱਥੇ ਸਾਚ ਆ ਜਾਵੇ, ਜਿੱਥੇ ਸਾਚੇ ਆ ਜਾਵੇ, ਜਿੱਥੇ ਸਾਚੇ ਜਾਂ ਸਾਚਾ ਆ ਜਾਵੇ, ਇਹਦਾ ਅਰਥ ਹੁੰਦਾ ਸਦਾ ਟਿਕਿਆ ਰਹਿਣ ਵਾਲਾ ਉਹ ਪਰਮਾਤਮਾ, ਕਾਇਮ ਰਹਿਣ ਵਾਲਾ ਸਦਾ ਪਰਮਾਤਮਾ, ਜਿਵੇਂ ਆਉਂਦਾ ਸਾਚਾ ਸਾਹਿਬ ਸਾਚ ਨਾਏ, ਤੇ ਉਹ ਸੱਚਾ ਵੀ ਏ, ਉਹ ਮਾਲਕ, ਉਹਦਾ ਤਖ਼ਤ ਸੱਚਾ ਰਹਿਣ ਵਾਲਾ ਹੈ। ਦੁਨੀਆਂ ਦੇ ਕਿਸੇ ਬੰਦੇ ਕੋਲ ਕੁਰਸੀ ਆਈ ਹੈ, ਕੁਛ ਦਿਨ ਰਵੇਗੀ, ਰਾਜਨੀਤਿਕ ਕੋਲ ਕੁਰਸੀ ਆਈ ਹੈ, ਕੁਛ ਦਿਨ ਰਵੇਗੀ, ਚਲੀ ਜਾਵੇਗੀ। ਉਹਨੂੰ ਕੋਈ ਪਾਤਸ਼ਾਹੀ ਮਿਲੀ ਹੈ, ਕੋਈ ਵਜ਼ੀਰੀ ਮਿਲੀ ਹੈ, ਕੁਛ ਸਾਲ ਰਵੇਗੀ, ਚਲੀ ਜਾਵੇਗੀ। ਪਰ ਪਾਰ ਬ੍ਰਹਮ ਪਰਮੇਸ਼ਰ ਇਹੋ ਜਿਹਾ, ਉਹਦਾ ਤਖ਼ਤ ਵੀ ਸਦਾ ਰਹਿਣ ਵਾਲਾ ਹੈ, ਉਹਦੀ ਪਾਤਸ਼ਾਹੀ ਵੀ ਸਦਾ ਰਹਿਣ ਵਾਲੀ। ਤੇ ਫਿਰ ਜਿਹੜੇ ਪਿਆਰੇ ਉਹਦਾ ਨਾਮ ਜਪਦੇ ਨੇ, ਉਹਨਾਂ ਨੂੰ ਵੀ ਉਹ ਸੱਚਾ ਤਖ਼ਤ ਬਖਸ਼ ਦਿੰਦਾ ਹੈ, ਆਪਣੇ ਚਰਨਾਂ ਨਾਲ ਜੋੜ ਦਿੰਦਾ, ਉਹਨਾਂ ਨੂੰ ਸੱਚੀਆਂ ਪਾਤਸ਼ਾਹੀਆਂ ਬਖਸ਼ਿਸ਼ ਕਰ ਦਿੰਦਾ ਹੈ।
ਸਤ ਖਜ਼ੀਨਾ ਸਾਚਾ ਸਾਹੇ,
ਖਜ਼ੀਨਾ ਦਾ ਅਰਥ ਹੁੰਦਾ ਉਹਦੇ ਖਜ਼ਾਨੇ, ਉਹਦੇ ਖਜ਼ਾਨੇ ਵੀ ਸੱਚੇ ਨੇ, ਤੇ ਸ਼ਾਹੀ ਉਹ ਸ਼ਾਹੂਕਾਰ ਵੀ ਸੱਚਾ, ਸਭ ਤੋਂ ਵੱਡਾ ਸ਼ਾਹੂਕਾਰ ਹੈ, ਤੇ ਉਹਦੇ ਨਾਮ ਦੇ ਜੋ ਖਜ਼ਾਨੇ ਨੇ ਉਹ ਵੀ ਸਦਾ ਰਹਿਣ ਵਾਲੇ ਨੇ, ਉਹ ਮੇਰਾ ਸੱਚਾ ਸ਼ਾਹੂਕਾਰ, ਜਿਨ੍ਹਾਂ ਨੂੰ ਨਾਮ ਦੇ ਖਜ਼ਾਨਿਆਂ ਦੀ ਬਖਸ਼ਿਸ਼ ਕਰ ਦਿੰਦਾ, ਉਹ ਪ੍ਰਭੂ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਤੇ ਯਾਦ ਰੱਖਣਾ, ਇਹ ਨਾਮ ਦਾ ਖਜ਼ਾਨਾ ਸੱਚਾ ਸ਼ਾਹੂਕਾਰ ਗੁਰੂ ਬਖਸ਼ਿਸ਼ ਕਰੇਗਾ, ਤੇ ਪਰਮਾਤਮਾ ਦੇ ਨਾਲ ਫੇਰ ਹੀ ਲੇਵਾ ਦੇਵੀ। ਗੁਰੂ ਪਰਮਾਤਮਾ ਨਾਲ ਮਿਲਾਉਣ ਵਾਲਾ ਹੈ। ਹੁਣ ਵੇਖੀਏ ਗੁਰੂ ਕੌਣ ਹੈ? ਮਹਾਰਾਜ ਨੇ ਦੱਸਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ, ਬਾਣੀ ਦੇ ਵਿੱਚ ਅੰਮ੍ਰਿਤ ਹੈ, ਆਤਮਕ ਜੀਵਨ ਹੈ ਬਾਣੀ ਦੇ ਵਿੱਚ ਸਾਰੇ। ਕਹਿੰਦੇ ਨੇ ਜਪਿਆ ਕਰ ਬਾਣੀ ਨੂੰ, ਤੇਰੀ ਸੰਭਾਲ ਕਰੇਗਾ ਉਹ ਮਨ। ਐਸਾ ਨਹੀਂ ਵੀ ਨਹੀਂ, ਗੁਰਬਾਣੀ ਦੇ ਵਿੱਚ ਪ੍ਰਤੱਖ ਤੌਰ ਤੇ ਵੀ ਅੰਮ੍ਰਿਤ ਹੈ, ਗੁਰਬਾਣੀ ਦੇ ਵਿੱਚ ਜੀਵਨ ਰਹੁ ਚੱਲਦੀ ਹੈ, ਆਤਮਕ ਜੀਵਨ ਹੈ ਸਾਰੇ, ਸੰਭਾਲ ਕਰ, ਬਾਣੀ ਨੂੰ ਪੜਿਆ ਕਰ, ਇਹ ਸੰਭਾਲ ਕਰ, ਤੈਨੂੰ ਆਤਮਕ ਜੀਵਨ ਮਿਲ ਜਾਵੇਗਾ। ਵਿੱਚ ਬਾਣੀ, ਜੋ ਬਾਣੀ ਦੇ ਵਿੱਚ ਅੰਮ੍ਰਿਤ ਹੈ, ਆਤਮਕ ਜੀਵਨ ਹੈ, ਇਹ ਪੜਿਆ ਕਰ ਬਾਣੀ, ਧਿਆਨ ਦੇ ਨਾਲ ਸੁਣਿਆ ਕਰ। ਕਹਿੰਦੇ ਨੇ ਪ੍ਰਭੂ ਪਰਮਾਤਮਾ ਤੇਰੇ ਤੇ ਬਖਸ਼ਿਸ਼ ਕਰੇਗਾ। ਕਹਿੰਦੇ ਨੇ ਇਹ ਸੰਭਾਲ ਕਰ, ਕਥਾ ਸੁਣ ਰਹੇ ਜੇ, ਹਿਰਦੇ ਵਿੱਚ ਗੁਰੂ ਦੇ ਬੋਲਾਂ ਦੀ ਸੰਭਾਲ ਕਰ ਰਹੇ ਜੇ, ਕੀਰਤਨ ਸੁਣ ਰਹੇ ਜੇ, ਗੁਰੂ ਦੇ ਬੋਲਾਂ ਦੀ ਸੰਭਾਲ ਕਰ ਰਹੇ ਜੇ, ਬਾਣੀ ਪੜ ਰਹੇ ਜੇ, ਇਹ ਸੰਭਾਲ ਰਹੇ ਜੇ, ਤੁਸੀਂ ਆਪਣੇ ਖਜ਼ਾਨੇ ਵਿੱਚ ਪਾ ਰਹੇ ਜੇ। ਕਹਿੰਦੇ ਨੇ ਇਸ ਦੀ ਸੰਭਾਲ ਕਰ, ਜੋ ਅੰਮ੍ਰਿਤ ਹੈ ਗੁਰਬਾਣੀ ਦੇ ਵਿੱਚ, ਵਿੱਚ ਬਾਣੀ ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ। ਕਹਿੰਦੇ ਨੇ ਉਸ ਦੀ ਪਾਲਣਾ ਕਰ। ਕਹਿਣ ਦਾ ਭਾਵ ਕੀ ਹੈ? ਗੁਰਬਾਣੀ ਪੜਿਆ ਕਰ, ਤੇਰੇ ਤੇ ਬਖਸ਼ਿਸ਼ ਹੋ ਜਾਵੇਗੀ। ਉਹ ਮਾਲਕ ਦੇ ਖਜ਼ਾਨੇ ਨਾਮ ਬਾਣੀ ਵਾਲੇ ਸੱਚੇ ਨੇ, ਗੁਰੂ ਆਪ ਸ਼ਾਹੂਕਾਰ ਹੈ, ਪਰਮਾਤਮਾ ਨੇ ਸ਼ਾਹੂਕਾਰ ਬਿਠਾਇਆ, ਗੁਰੂ ਲੈ, ਗੁਰੂ ਦੇ ਕੋਲੋਂ ਆ ਕੇ ਅਰਦਾਸ ਕਰਕੇ ਨਾਮ ਦੀ ਦਾਤ ਪ੍ਰਾਪਤ ਕਰ ਲੈ।
ਆਪੇ ਸੱਚ ਧਾਰ ਸਾਚਾ, ਸੱਚੇ ਸੱਚ ਵਰਤੀ ਜਾਏ।
ਉਹ ਪ੍ਰਭੂ ਆਪ ਵੀ ਸੱਚਾ ਹੈ, ਗੁਰੂ ਵੀ ਸੱਚਾ ਹੈ, ਸਦਾ ਰਹਿਣ ਵਾਲਾ, ਪਰਮਾਤਮਾ ਵੀ ਸਦਾ ਰਹਿਣ ਵਾਲਾ, ਤੇ ਗੁਰੂ ਵੀ ਸਦਾ ਰਹਿਣ ਵਾਲਾ, ਬਾਣੀ ਸਦਾ ਰਹਿਣ ਵਾਲੀ ਹੈ। ਤੇ ਉਹਨੇ ਉਸ ਪਾਰ ਬ੍ਰਹਮ ਪਰਮੇਸ਼ਰ ਨੇ ਸਭ ਜੀਵਾਂ ਨੂੰ ਸੰਸਾਰ ਤੇ ਭੇਜਿਆ ਹੋਇਆ, ਤੇ ਫਿਰ ਸਾਰਿਆਂ ਦੇ ਅੰਦਰ ਸੱਚੋ ਸੱਤ ਵਰਤੀਆ ਉਹ ਵਰਤ ਰਿਹਾ ਹੈ, ਸਾਰੇ ਜੀਵਾਂ ਦੇ ਅੰਦਰ ਉਹ ਇੱਕ ਰੂਪ ਹੋ ਕੇ ਵਰਤ ਰਿਹਾ ਹੈ।
ਸਚਿਤ ਪਾਵਸ ਸੱਚੇ ਤੇਰਾ,
ਐ ਮੇਰੇ ਮਾਲਕ ਪਾਵਸ, ਨਿਆਉ ਤੇਰਾ ਜਿਹੜਾ ਨਿਆਉ ਹਨ ਉਹ ਵੀ ਸੱਚਾ, ਉਹ ਸੱਚੇ ਮਾਲਕ ਦਾ ਨਿਆਉ, ਇਨਸਾਫ ਸੱਚਾ, ਸਾਰਿਆਂ ਦੇ ਨਾਲ ਠੀਕ ਠੀਕ ਨਿਆਉ ਕਰਦਾ ਉਹ ਜਿਹੜਾ ਮਾਲਕ। ਇਸ ਦਾ ਅਰਥ ਹੈ ਚੰਗਿਆਈ ਆ ਬੁਰਿਆਈ ਆ, ਵਾਚੈ ਧਰਮ ਹਤ, ਉਹ ਵਾਚਦਾ ਇਹਨਾਂ ਨੂੰ, ਤੇ ਫਿਰ ਠੀਕ ਠੀਕ ਨਿਆਉ ਕਰਦਾ, ਉਹ ਕਿਸੇ ਦੀ ਫਰਮਾਇਸ਼ ਨਹੀਂ ਮੰਨਦਾ। ਇਹ ਨਹੀਂ ਵੀ ਬੰਦਾ ਗਲਤ ਹੈ ਤੇ ਫਰਮਾਇਸ਼ ਆ ਗਈ ਹੈ ਤੇ ਹੁਣ ਇਸ ਨੂੰ ਕੁਛ ਜ਼ਿਆਦਾ ਠੀਕ ਥਾਂ ਤੇ ਰੱਖਿਆ ਜਾਵੇਗਾ, ਨਹੀਂ। ਜੈਸੇ ਜੈਸੇ ਜੀਵਾਂ ਦੇ ਕਰਮ ਹੁੰਦੇ ਨੇ ਉਹਦੇ ਮੁਤਾਬਕ ਉਹ ਫੈਸਲਾ ਕਰ ਦਿੰਦਾ। ਇਸ ਪ੍ਰਕਾਰ ਕਹਿੰਦੇ ਨੇ ਉਹ ਮਾਲਕ ਸਦਾ ਰਹਿਣ ਵਾਲਾ, ਉਹਦਾ ਇਨਸਾਫ, ਉਹਦਾ ਨਿਆਉ, ਕਹਿੰਦੇ ਨੇ ਬਿਲਕੁਲ ਠੀਕ ਠੀਕ ਉਹ ਨਿਆਉ ਕਰਦਾ ਹੈ।
ਸਾਚਾ ਥਾਨ ਸਦਾ ਪ੍ਰਭ ਤੇਰਾ,
ਐ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਆਉਣ ਜਾਣ ਵਾਲਾ ਨਹੀਂ। ਤੇਰਾ ਸਥਾਨ ਜਿੱਥੇ ਤੂੰ ਮਾਲਕਾ ਰਹਿਣਾ, ਮਾਲਕਾ ਤੂੰ ਆਪ ਸਦਾ ਰਹਿਣ ਵਾਲਾ, ਤੇ ਤੂੰ ਜਿਨ੍ਹਾਂ ਭਗਤਾਂ ਨੂੰ ਨਾਮ ਦੁਆਰਾ ਵਡਿਆਈ ਬਖਸ਼ ਦਿੰਦਾ ਉਹ ਵੀ ਤੇਰੇ ਚਰਨਾਂ ਨਾਲ ਜੁੜ ਕੇ ਸਤ ਜੀਵਨ ਨੂੰ ਪ੍ਰਾਪਤ ਕਰਦੇ ਹਨ।
ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਏ।
ਉਹ ਪ੍ਰਭੂ ਦੀ ਬਣਾਈ ਹੋਈ ਕੁਦਰਤ ਜੋ ਹੈ ਉਹ ਵੀ ਸਦਾ ਰਹਿਣ ਵਾਲੀ ਹੈ ਤੇ ਐ ਪ੍ਰਭੂ ਤੇਰੀ ਜੋ ਬਾਣੀ ਹੈ ਨਾ ਉਹ ਵੀ ਸਦਾ ਰਹਿਣ ਵਾਲੀ ਹੈ, ਸਾਹਿਬ ਵੀ ਸਦਾ ਰਹਿਣ ਵਾਲਾ ਹੈ। ਇਸ ਪ੍ਰਕਾਰ ਜੋ ਕੁਛ ਮੇਰਾ ਮਾਲਕ ਕਰਦਾ ਹੈ ਉਹ ਠੀਕ ਠੀਕ ਕਰਦਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਕੁਛ ਗਲਤ ਕਰਦਾ ਹੈ, ਨਹੀਂ ਜੋ ਕੁਛ ਉਹ ਕਰਦਾ ਸਭ ਠੀਕ ਕਰਦਾ। ਇਹ ਸੱਚੀ ਕੁਦਰਤ ਇਹ ਜੋ ਕੁਛ ਵੀ ਤੂੰ ਬਣਾਇਆ ਹੈ ਇਹ ਪ੍ਰਭੂ ਇਹ ਸਦਾ ਰਹਿਣ ਵਾਲਾ ਤੇ ਸਦਿਆਂ ਤੋਂ ਚੱਲਿਆ ਆ ਰਿਹਾ। ਉਸਨੇ ਸੂਰਜ ਬਣਾਇਆ, ਚੰਦਰਮਾ, ਨਦੀਆਂ, ਨਾਲੇ, ਪਹਾੜ, ਇਹ ਸੱਚੀ ਕੁਦਰਤ ਉਸਨੇ ਰਚੀ ਹੋਈ ਹੈ। ਇੱਕ ਬੰਦਾ ਆਉਣ ਜਾਣ ਵਾਲਾ ਹੈ, ਐ ਪ੍ਰਭੂ ਤੇਰੀ ਕੁਦਰਤ ਸੱਚੀ ਹੈ ਤੇ ਤੇਰੀ ਬਾਣੀ ਵੀ ਜਿਹੜੀ ਹੈ ਉਹ ਸਦਾ ਰਹਿਣ ਵਾਲੀ ਹੈ ਤੇ ਜਿਨ੍ਹਾਂ ਜਿਨ੍ਹਾਂ ਨੂੰ ਤੂੰ ਜਿਵੇਂ ਜਿਵੇਂ ਸੁੱਖ ਬਖਸ਼ਿਸ਼ ਕਰਦਾ ਹੈ ਉਹਨਾਂ ਜੀਵਾਂ ਨੂੰ ਸੁੱਖਾਂ ਦੀ ਪ੍ਰਾਪਤੀ, ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਇੱਕੋ ਆਪ ਤੂੰ ਹੈ ਵੱਡ ਰਾਜਾ,
ਤੂੰ ਵੱਡਾ ਰਾਜਾ ਹੈ। ਰਾਜਾ ਕਹਿੰਦੇ ਨੇ ਰੱਜੇ ਹੋਏ, ਐ ਪ੍ਰਭੂ ਤੂੰ ਰੱਜਿਆ ਹੋਇਆ ਤੇ ਸਾਰੀ ਦੁਨੀਆਂ ਨੂੰ ਤੂੰ ਰਜਾ ਰਿਹਾ। ਇੱਕੋ ਆਪ ਹੀ ਹੈ, ਇੱਕ ਹੋਰ ਤੇਰੇ ਤੋਂ ਬਿਨਾਂ ਕੋਈ ਦੂਜਾ, ਤੀਜਾ, ਪੰਜਵਾਂ ਕੋਈ ਦੇਣ ਵਾਲਾ ਨਹੀਂ, ਤੂੰ ਆਪ ਹੀ ਹੈ। ਇਸ ਕਰਕੇ ਕਹਿੰਦੇ ਨੇ ਇੱਕ ਮਾਲਕ ਦੇ ਕੋਲੋਂ ਆ ਕੇ ਮੰਗਣਾ ਹੈ, ਹੋਰ ਕਿਸੇ ਦੇ ਕੋਲੋਂ ਨਹੀਂ, ਬਸ ਇੱਕ ਆਪ ਹੀ ਹੈ ਤੇ ਤੂੰ ਸਭ ਥਾਵਾਂ ਤੇ ਰਾਜਾ ਹੋ ਕੇ ਵਰਤ ਰਿਹਾ, ਸਭਨਾਂ ਨੂੰ ਦਾਤਾਂ ਦੇ ਰਿਹਾ ਹੈ।
ਹੁਕਮ ਸੱਚੀ ਕਾ ਪੂਰੇ ਸਾਜਾ,
ਉਹ ਪ੍ਰਭੂ ਦਾ ਜਿਵੇਂ ਜਿਵੇਂ ਹੁਕਮ ਹੁੰਦਾ ਹੈ ਉਸ ਮਾਲਕ ਦਾ ਉਹਦੇ ਮੁਤਾਬਕ ਪੂਰੇ ਗਾਜਾ, ਇਹ ਜੀਵਾਂ ਦੇ ਕਾਰਜ ਤੇਰੇ ਚੜਦੇ। ਇਸ ਕਰਕੇ ਕਹਿੰਦੇ ਨੇ ਗੁਰੂ ਚਰਨਾਂ ਚ ਅਰਦਾਸ ਕਰਿਆ ਕਰ, ਤੇਰੇ ਕਾਰਜ ਵੀ ਤੇਰੇ ਚੜ ਕੇ, ਕਿਉਂਕਿ ਮਾਲਕ ਹੁਕਮ ਕਰ ਦਿੰਦਾ ਬਈ ਇਸ ਬੰਦੇ ਦੇ ਕਾਰਜ ਠੀਕ ਕਰ ਦਿਓ, ਇਹਦਾ ਜੀਵਨ ਠੀਕ ਕਰ ਦਿਓ, ਇਹਦੇ ਕਾਰਜ ਸਿਰੇ ਚਾੜ ਦਿਓ। ਪਰ ਕਿਨ੍ਹਾਂ ਦੇ, ਜਿਹੜੇ ਸਿੱਖ ਗੁਰੂ ਦਾ ਕੋਟ ਤੇ ਆਸਰਾ ਲੈਂਦੇ ਨੇ, ਗੁਰੂ ਚਰਨਾਂ ਚ ਅਰਦਾਸ ਕਰਦੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਰਾਗ ਦੀ ਵਾਰ ਦੇ ਅੰਦਰ ਜੋ ਪੌੜੀ ਦੇ ਵਿਚ ਸਿੱਖਿਆ ਦਿੰਦੇ ਨੇ ਉਹ ਕਈ ਵਾਰੀ ਤੁਸੀਂ ਬੋਲ ਸੁਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸਾ ਫਰਮਾ ਰਹੇ ਨੇ ਕਿ ਇਹ ਮਨੁੱਖ ਜੋ ਵੀ ਤੂੰ ਚਾਹੁੰਦਾ ਹੈ ਉਹ ਗੁਰੂ ਚਰਨਾਂ ਚ ਅਰਦਾਸ ਕਰਿਆ। ਅਰਦਾਸ ਕੀਤਾ ਲੋੜਿਆ ਕੰਮ ਤੋ ਹਰ ਪੈ ਆਖੀਐ, ਕਾਰਜ ਦੇਹੇ ਸਵਾਰ ਸਤਿਗੁਰ ਸੱਚ ਸਤ। ਐ ਪ੍ਰਭੂ ਕਿਰਪਾ ਕਰ ਮੇਰੇ ਦੁਨਿਆਵੀ ਕਾਰਜ ਵੀ ਸਵਾਰ ਦੇ, ਮਾਲਕਾ ਕਿਰਪਾ ਕਰ ਤੇ ਮੇਰੀ ਜ਼ਿੰਦਗੀ ਦਾ ਕਾਰਜ ਸਵਾਰ। ਜ਼ਿੰਦਗੀ ਦਾ ਕਾਰਜ ਕੀ ਹੈ? ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਲੈ ਜਾਈਏ, ਇਹ ਜੀਵਨ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਵੇ, ਇਹ ਕਾਰਜ ਸੁਧਰ ਜਾਵੇ, ਇਹ ਕਾਰਜ ਪੂਰਾ ਹੋ ਜਾਵੇ। ਜੇ ਇਹ ਕਾਰਜ ਪੂਰਾ ਨਾ ਹੋਇਆ, ਅਧੂਰੇ ਰਹਿ ਗਏ, ਫਿਰ ਜੰਮਣ ਮਰਨ ਦੇ ਗੇੜ ਵਿਚ ਪਏ ਰਵਾਂਗੇ। ਇਸ ਕਰਕੇ ਬਾਲਕ ਦੁਨਿਆਵੀ ਕਾਰਜ ਵੀ ਪੂਰੇ ਕਰਦਾ ਹੈ ਤੇ ਇਹ ਜੋ ਸਰੀਰ ਵਾਲਾ ਕਾਰਜ ਕਿ ਇਹ ਮਨੁੱਖ ਸਰੀਰ ਲੈ ਕੇ ਦੁਨੀਆਂ ਤੇ ਆਇਆ ਹੈ, ਹੁਣ ਬਾਣੀ ਪੜ੍ਹ ਕੇ ਸਿਮਰਨ ਕਰਕੇ ਸਤਸੰਗਤ ਕਰਕੇ ਰਹਿਤਾ ਰੱਖ ਕੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਣਾ। ਇਸ ਕਰਕੇ ਗੁਰੂ ਚਰਨਾਂ ਚ ਜਿਹੜੇ ਅਰਦਾਸ ਕਰਦੇ ਨੇ ਗੁਰੂ ਉਹਨਾਂ ਦੇ ਕਾਰਜ ਪੂਰੇ ਕਰ ਦਿੰਦਾ ਹੈ।
ਅੰਤਰ ਬਾਹਰ ਸਭ ਕੁਛ ਜਾਣ ਆਪੇ ਹੀ ਆਪ ਭਤੀਜਾ ਹੈ,
ਉਹ ਸਾਰਾ ਕੁਛ ਜਾਣਦਾ ਹੈ ਕਿ ਜੀਵ ਕੀ ਕਰ ਰਿਹਾ ਹੈ, ਇਹਨੇ ਕੀ ਕਰਨਾ ਹੈ। ਅੰਦਰ ਵੀ ਆਪ ਹੀ ਹੈ, ਬਾਹਰ ਵੀ ਉਹ, ਜੀਵ ਦੇ ਅੰਦਰ ਬੈਠਾ ਵੀ ਉਹ ਆਪ ਹੀ। ਜੋ ਕੁਛ ਪੁਰਨਾ ਬੰਦੇ ਨੂੰ ਅਜੇ ਆਉਣਾ ਵੀ ਹੈ ਉਹਦੇ ਬਾਰੇ ਵੀ ਉਹਨੂੰ ਪਤਾ ਵੀ ਇਹਨੂੰ ਕੀ ਪੁਰਨਾ ਆਉਣਾ, ਕਿਉਂਕਿ ਉਹਨੇ ਆਪ ਹੀ ਭੇਜਣਾ। ਜੋ ਆ ਗਿਆ ਪੁਰਨਾ ਉਹਨੂੰ ਵੀ ਜਾਣਦਾ ਇਹਨੇ ਕੀ ਕਰਨਾ ਕੀ ਕਰ ਰਿਹਾ, ਉਹ ਸਾਰਾ ਕੁਛ ਮਾਲਕ ਆਪ ਜਿਹੜਾ ਹੈ ਉਹ ਜਾਣਦਾ। ਇਸ ਕਰਕੇ ਕਹਿੰਦੇ ਨੇ ਉਸ ਪ੍ਰਭੂ ਦੇ ਉੱਤੇ ਤੂੰ ਵਿਸ਼ਵਾਸ ਕਰਿਆ ਕਰ, ਭਰੋਸਾ ਰੱਖਿਆ ਕਰ, ਉਹ ਮਾਲਕ ਸਾਰਾ ਕੁਛ ਜਾਣਦਾ, ਜੋ ਕੁਛ ਉਸਨੇ ਤੈਨੂੰ ਦੇਣਾ ਹੈ। ਕਹਿੰਦੇ ਨੇ ਉਸ ਮਾਲਕ ਦੇ ਉੱਤੇ ਵਿਸ਼ਵਾਸ ਕਰਿਆ ਕਰ।
ਤੂੰ ਵੱਡ ਰਸੀਆ ਤੂੰ ਵੱਡ ਭੋਗੇ,
ਐ ਪ੍ਰਭੂ ਤੂੰ ਸਭ ਤੋਂ ਵੱਡਾ ਰਸੀ ਹੈ, پتا کیوں؟ سارے رس اسے تو کوئی چھوٹا موٹا رسیا ہوگا پر پربھو آپ مالک جیڑا ہے بڑا رسیا جن بھی رس آدھے نے ادے تو ہوتے نے جنیاں بھی سگندیاں آدیاں نے جو طرح طرح دے فل نے ان سگندیاں آئیاں کتوں آئیاں مالک تو آئی اس کر کے کہندے نے آپ تو سارے رساں دا مالک ہے اے پربھو تو سب تو وڈا ہے تو وڈ بھوگی سارے بھوگاں نو بھوگن والا بھی تو آپ ہی ہے
تو نروان تو ہے ہی جوگی
اے پربھو تو وڈا جوگی ہے سارے دے نال جڑیا ہویا نروان تے پھر واشنا تو رہت بھی جڑیا ہویا بھی سارے دے نال ہے پر پھر کہندے نے رہت بھی ہے بیٹھا ہویا بھی سارے دے اندر ہے پر ہن اے نہیں جی وہ بیٹھا ہوا کسی چور دے اندر بیٹھا تے مالک آپ چور ہے وہ چور بیٹھا سارے دے اندر ہے جیسے سورج دیا کرنا گندی تے بھی پی رہی گندگی تے بھی پی رہی پر گندگی تے پین کر کے سورج دیا کرنا گندیاں نہیں ہوگی وہ مالک بیٹھا ہے سارے دے اندر بیٹھا ہے چور دے اندر بھی بیٹھا ہے سات دے اندر بھی بیٹھا ہے پر چور دے اندر بیٹھا ہون کر کے وہ چور نہیں اس کر کے کہندے نے اے میرے مالکا تو وڈا جوگی ہے جوگی جڑیا ہویا سارے دے نال تو جڑیا ہویا نربان پھر واشنا تو رہت اے پربھو تینو کسے قسم دی کوئی واشنا نہیں ہے
سرو سوکھ سہج گھر تیرا ہمیں تیری درشٹی چاہے
تیرے گھر دے وچ سارے سکھ نے اے میرے مالک تیرے گھر وچ سہج ہے تیرے گھر وچ آنند ہے تیرے گھر وچ مستی ہے تیرے گھر وچ کھیڑا ہے تے اے پربھو تیری درشٹی دے وچ امرت بھریا تیری درشٹی وہ کی ہے پربھو دی درشٹی جدوں سکھ بانی پڑھدا اکھا نال گرو دی بانی اکھر اکھر ویکھ کے دسنا دے نال پڑھدا ہے کنا دے نال سندا اے دے اندر امرت جاندا ہے کیونکہ اے پربھو تیری بانی امرت ہے امرت بانی ہر ہر تیری سن سن ہووے پرم گت میری جلن بجی سیتل ہوئے منواں ستگر کا درشن پائے اے ستے سیتی جدوں سکھ سنگت وچ آ جاندا ہے کتھا کیرتن گربانی پاٹ سندا ہے اینوں ستے سیت وہ امرت دی دات ملدی تے جیڑا امرت ایدے اندر گیا ہوندا ہے وہ امرت ہور اتشاہ ہوندا ہے تے ایدے جیون نوں ہور پر چکدا ہے اس کر کے کہندے نے اے پربھو تیری درشٹی وچ پربھو دی درشٹی کی ہے پربھو دی بانی تے پربھو دی درشٹی تے پھر جیڑا بانی پڑھدا سکھ ادے تے پربھو دی نظر ہو جا میر ہو جا بخشش ہو جاندی ہے تے اے پربھو تیری درشٹی دے وچ امرت بھریا پیا تیری بانی دے وچ امرت بھریا ہن دیکھو پنج پیارے بانی پڑھ کے امرت بناؤندے یا کھنڈا باٹا بھی ہووے وچ پانی بھی ہووے پتاسے بھی پائے ہون پنج پیارے بھی ہر حاضر ہون پر جے پنج پیارے کہن اسی پنج بانیاں نہیں پڑھدے اے سارا کچھ امرت نہیں ਬਾਣੀ ਦੇ ਵਿੱਚ ਅੰਮ੍ਰਿਤ ਹੈ ਪੰਜ ਪਿਆਰੇ ਬਾਣੀ ਪੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਬਾਣੀ ਦੇ ਵਿੱਚ ਅੰਮ੍ਰਿਤ ਹੈ ਇਸ ਕਰਕੇ ਪਿਆਰਿਆ ਬਾਣੀ ਪੜਿਆ ਕਰ ਅੰਮ੍ਰਿਤ ਛਕ ਗੁਰੂ ਦਾ ਬਾਣੀ ਪੜਿਆ ਕਰ ਤੇਰੇ ਤੇ ਰਹਿਮਤ ਹੋਜੂ ਤੇਰੀ ਦ੍ਰਿਸ਼ਟੀ ਵਿੱਚ ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਇਹ ਗੁਰੂ ਦੀ ਬਾਣੀ ਜੋ ਗੁਰੂ ਦੀ ਦ੍ਰਿਸ਼ਟੀ ਹੈ ਇਹ ਤੁਸੀਂ ਇੱਕ ਮਿਕਤਾ ਕਰੋਗੇ ਨਾ ਇਹਦੇ ਰਾਹੀਂ ਅੰਦਰ ਸ਼ਕਤੀ ਜਾਂਦੀ ਸ਼ਕਤੀ ਜਾਂਦੀ ਬਖਸ਼ਿਸ਼ ਮਿਲਦੀ ਹੈ ਇਹ ਪ੍ਰਭੂ ਤੇਰੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੈ
ਤੇਰੀ ਦਾਤ ਤੁਝੇ ਤੇ ਹੋਵੇ
ਇਹ ਜਿਹੜੀ ਦਾਤ ਹੈ ਨਾ ਪ੍ਰਭੂ ਤੇਰੀ ਨਾਮ ਵਾਲੀ ਇਹ ਤੇਰੇ ਤੋਂ ਹੀ ਮਿਲ ਸਕਦੀ ਕਿਸੇ ਹੋਰ ਪਖੰਡੀ ਤੋਂ ਇਹ ਦਾਤ ਨਹੀਂ ਮਿਲ ਸਕਦੀ ਸਾਰੀਆਂ ਦਾਤਾਂ ਗੁਰੂ ਤੋਂ ਮਿਲਦੀਆਂ ਨੇ ਨਾਮ ਵਾਲੀ ਦਾਤ ਪੂਰੀ ਬਖਸ਼ਿਸ਼ ਕਰਦਾ ਹੈ ਪਤਾ ਕਿਉਂ ਪਾਰ ਬ੍ਰਹਮ ਪਰਮੇਸ਼ਰ ਨੇ ਭੰਡਾਰਾ ਦਿੱਤਾ ਗੁਰੂ ਨੂੰ ਗੁਰੂ ਅੱਗੇ ਵੰਡਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਭੰਡਾਰਾ ਲੈ ਕੇ ਆਏ ਸੀ ਨਾਮ ਬਾਣੀ ਦਾ ਫਿਰ ਸਾਰੀ ਦੁਨੀਆਂ ਤੇ ਸੱਤ ਨਾਮ ਦਾ ਚੱਕਰ ਫਰਾਇਆ ਮੇਰੇ ਬਾਬੇ ਨੇ ਸੱਚੇ ਨਾਮ ਦਾ ਧੋਖਾ ਦਿੱਤਾ ਇਸ ਕਰਕੇ ਉਹ ਜਿਹੜਾ ਮਾਲਕ ਹੈ ਨਾ ਉਹਦੇ ਤੋਂ ਸਾਰੀਆਂ ਦਾਤਾਂ ਮਿਲਦੀਆਂ ਨੇ। ਐਵੇਂ ਕਦੀ ਕਿਸੇ ਕੋਲ ਕਦੀ ਕਿਸੇ ਕੋਲ ਕਦੀ ਕਿਸੇ ਕੋਲ ਬੰਦਾ ਭਟਕਦਾ ਫਿਰੇ ਉਥੋਂ ਕੁਛ ਮਿਲ ਜਾਵੇਗਾ ਉਥੋਂ ਕੁਛ ਮਿਲ ਜਾਵੇਗਾ। ਕਹਿੰਦੇ ਨਹੀਂ ਕਿਤਿਓਂ ਤੈਨੂੰ ਕੁਛ ਨਹੀਂ ਮਿਲਣਾ, ਗੁਰੂ ਦੇ ਦੁਆਰੇ ਤੇ ਆ ਜਿੱਥੇ ਆ ਕੇ ਅਰਦਾਸ ਕਰ, ਆਪ ਖੁਦ ਅਰਦਾਸ ਕਰ, ਫਿਰ ਸੰਗਤੀ ਅਰਦਾਸ ਵੀ ਕਰਾ। ਮਾਲਕਾ ਤੇਰੇ ਤੇ ਕਿਰਪਾ ਕਰ, ਮਿਹਰ ਕਰ, ਤੇ ਮਾਲਕ ਤੇਰੀ ਅਰਦਾਸ ਨੂੰ ਪ੍ਰਵਾਨ ਕਰਕੇ ਗੁਰੂ ਘਰ ਵੱਲੋਂ ਮਿਲੀਆਂ ਹੋਈਆਂ ਦਾਤਾਂ ਨੂੰ ਦਾਤਾਂ ਜਿਹੜੀਆਂ ਨੇ ਇਹ ਬੜਾ ਸੁੱਖ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਤੇਰੀਆਂ ਦਾਤਾਂ ਇਹ ਤੇਰੇ ਘਰ ਤੋਂ ਹੀ ਮਿਲਦੀਆਂ ਹਨ।
ਇਹ ਦਾਨ ਸਭ ਸਹਿ ਜੰਤਲੂ
ਤੇ ਮਾਲਕਾ ਤੂੰ ਸਭਨਾਂ ਨੂੰ ਇਹ ਦਾਨ ਦਿੰਦਾ, ਪਦਾਰਥ ਦਿੰਦਾ, ਨਾਮ ਬਾਣੀ ਵਾਲਾ ਦਾਨ ਦਿੰਦਾ ਸਾਰਿਆਂ ਜਨਤਾ ਨੂੰ, ਸਭ ਲੋਕਾਂ ਨੂੰ ਮਹਾਰਾਜ। ਜਿਹੜਾ ਵੀ ਝੋਲੀ ਅੱਡ ਕੇ ਤੇਰੇ ਦੁਆਰੇ ਤੇ ਆ ਜਾਂਦਾ ਮਾਲਕਾ ਕਿਰਪਾ ਕਰ, ਸ਼ਰਧਾ ਭਾਵਨਾ ਨਾਲ ਆ ਜਾਂਦਾ ਝੋਲੀ ਭਰ ਕੇ ਲੈ ਜਾਂਦਾ। ਇੱਥੇ ਭਾਵਨਾ ਦੀ ਗੱਲ ਹੈ, ਤਰਕ ਦੀ ਕੋਈ ਗੱਲ ਨਹੀਂ। ਜਿਹੜਾ ਭਾਵਨਾ ਨਾਲ ਆਵੇਗਾ, ਸ਼ਰਧਾ ਨਾਲ ਆਵੇਗਾ, ਝੋਲੀ ਭਰ ਕੇ ਉਹ ਜੰਤ ਉਹ ਲੋਕ ਇਥੋਂ ਨਾਮ ਦਾ ਪਦਾਰਥ ਲੈ ਜਾਂਦੇ ਹਨ।
ਟੂਟ ਨ ਆਵੇ ਪੂਰ ਭੰਡਾਰ ਤ੍ਰਿਪਤ ਰਹੇ ਆ ਗਈ
ਤੇਰੇ ਭੰਡਾਰੇ ਇਤਨੇ ਭਰੇ ਪਏ ਨੇ ਟੋਟ ਨਹੀਂ ਆਉਂਦੀ, ਕਿਸੇ ਵੀ ਕਿਸਮ ਦਾ ਘਾਟਾ ਨਹੀਂ ਆਉਂਦਾ। ਜਿਤਨੇ ਮਰਜ਼ੀ ਹੈ ਮੇਰੇ ਮਾਲਕਾ ਤੂੰ ਵੰਡੀ ਜਾਣਾ ਹੈ, ਵੰਡੀ ਜਾਣਾ ਹੈ, ਘਾਟਾ ਨਹੀਂ ਆਉਂਦਾ। ਮਹਾਰਾਜ ਕਿਤਨੇ ਕੁ ਤੇਰੇ ਭੰਡਾਰੇ ਭਰੇ ਪਏ ਨੇ, ਸਾਹਿਬ ਜੀ ਬਾਣੀ ਵਿਚ ਦੱਸਦੇ ਨੇ ਹਰ ਲੋਕ ਵਿਚ ਉਹਦਾ ਭੰਡਾਰ ਹੈ। ਪਦਾਰਥ ਆਸਣ ਲੋਏ ਲੋਏ ਭੰਡਾਰ, ਹਰ ਲੋਕ ਵਿਚ ਉਹਦਾ ਆਸਣ ਹੈ, ਸਮਾਇਆ ਹੋਇਆ ਹਰ ਲੋਕ ਵਿਚ ਉਹਦਾ ਭੰਡਾਰਾ ਭਰਿਆ ਪਿਆ। ਇਸ ਕਰਕੇ ਕਹਿੰਦੇ ਨੇ ਉਹ ਵੰਡੀ ਜਾਂਦਾ ਹੈ, ਵੰਡੀ ਜਾਂਦਾ, ਤੋਟ ਨਹੀਂ ਆਉਂਦੀ। ਤੇ ਜਿਹੜਾ ਵੀ ਨਾਮ ਬਾਣੀ ਵਾਲੇ ਭੰਡਾਰੇ ਨੂੰ ਛਕਦਾ ਹੈ ਤ੍ਰਿਪਤ ਹੋ ਜਾਂਦਾ ਹੈ, ਰਜ ਜਾਂਦਾ ਹੈ।
ਜੱਚ ਹੈ ਸਿੱਧ ਸਾਧਕ ਬਨਵਾਸੀ,
ਬਨਵਾਸੀ ਕਹਿੰਦੇ ਨੇ ਬਨਾ ਚ ਰਹਿਣ ਵਾਲੇ ਸਾਧਕ ਜਿਹੜੇ ਅਜੇ ਚੱਲ ਰਹੇ ਨੇ, ਸਿੱਧ ਜਿਹੜੇ ਪੁੱਗੇ ਹੋਏ ਨੇ, ਇਹ ਸਾਰੇ ਜਾਚਨਾ ਕਰਦੇ ਨੇ ਮਾਲਕ ਸਾਨੂੰ ਦੇ, ਸਾਨੂੰ ਦੇ, ਉਸ ਮਾਲਕ ਤੋਂ ਹੀ ਸਾਰੇ ਮੰਗਦੇ ਹਨ।
ਜੱਚ ਹੈ ਜਤੀ ਸਤੀ ਸੁਖ ਵਾਸਤੇ,
ਇਸੇ ਤਰ੍ਹਾਂ ਜਿਹੜੇ ਸਤੀ ਨੇ ਦਾਨੀ ਨੇ ਉਹ ਵੀ ਤੇਰੇ ਕੋਲੋਂ ਮੰਗਦੇ ਨੇ, ਜਿਹੜੇ ਜਤੀ ਨੇ ਇੰਦਰੀਆਂ ਨੂੰ ਸਮਨ ਕਰਨ ਵਾਲੇ ਉਹ ਵੀ ਤੇਰੇ ਕੋਲੋਂ ਮੰਗਦੇ ਨੇ, ਜਿਹੜੇ ਸੁਖੀ ਵੱਸ ਰਹੇ ਨੇ ਉਹਨਾਂ ਨੂੰ ਸੁਖ ਵੀ ਮਿਲਿਆ ਤੇ ਤੇਰੇ ਕੋਲੋਂ ਮਿਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੇ ਕੋਲੋਂ ਗੁਰੂ ਕੋਲੋਂ ਮੰਗਿਆ ਕਰ। ਪਰਮਾਤਮਾ ਕੋਲੋਂ ਮੰਗਣਾ, ਗੁਰੂ ਕੋਲੋਂ ਮੰਗਣਾ ਇੱਕੋ ਹੀ ਗੱਲ ਹੈ। ਗੁਰੂ ਕੋਲੋਂ ਆ ਕੇ ਮੰਗ, ਇਹ ਪਰਮਾਤਮਾ ਦੇ ਕੋਲੋਂ ਹੀ ਮੰਗ ਰਿਹਾ, ਕਿਉਂਕਿ ਤੇਰੀ ਗੁਰੂ ਦੀ ਪਹੁੰਚ ਉਸ ਪਰਮਾਤਮਾ ਤੱਕ ਹੈ। ਇਸ ਕਰਕੇ ਗੁਰੂ ਕੋਲੋਂ ਆ ਕੇ ਮੰਗਿਆ ਕਰ।
ਇੱਕ ਦਾਤਾਰ ਸਗਲ ਹੈ ਜਾਜਕ ਦੇਹ ਦਾਨ ਸ੍ਰਿਸ਼ਟੀ ਜਾਏ,
ਇਹ ਸਾਰੀ ਦੁਨੀਆਂ ਜਾਜਕ ਹੈ, ਮੰਗਣ ਵਾਲੀ ਹੈ, ਇੱਕ ਦਾਤਾਰ ਹੈ, ਬਾਲਕ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ। ਸਾਰੀ ਸ੍ਰਿਸ਼ਟੀ ਨੂੰ ਉਹ ਦਾਨ ਦਿੰਦਾ ਹੈ, ਉਹ ਪਦਾਰਥ ਦਿੰਦਾ ਹੈ, ਪਰ ਦਾਨ ਦੇਣ ਵਾਲਾ ਇੱਕ ਮਾਲਕ ਹੈ, ਪ੍ਰਭੂ ਹੈ। ਤੇ ਸੇਵਕ ਸਿੱਖ ਇਹ ਗੁਰੂ ਕੋਲੋਂ ਆ ਕੇ ਮੰਗਦਾ, ਸਤਿਗੁਰ ਜੀ ਬਖਸ਼ਿਸ਼ ਕਰੋ, ਤੁਹਾਡੀ ਪਹੁੰਚ ਪਰਮਾਤਮਾ ਤੱਕ ਹੈ, ਬਖਸ਼ਿਸ਼ ਕਰੋ, ਮਿਹਰ ਕਰੋ। ਇਸ ਕਰਕੇ ਇੱਕ ਦਾਤਾਰ ਹੈ ਮਾਲਕ, ਅਕਾਲ ਪੁਰਖ, ਸਾਰੇ ਮੰਗਦੇ ਨੇ, ਸਾਰੀ ਸ੍ਰਿਸ਼ਟੀ ਨੂੰ ਪ੍ਰਭੂ ਦਾਨ ਦਿੰਦਾ ਹੈ।
ਕਰੇ ਬਹੁਤਿਆਰ ਰੰਗ ਅਪਾਰ,
ਜਿਹੜੇ ਉਹਦੀ ਭਗਤੀ ਕਰਦੇ ਨੇ ਰੰਗ ਵਿਚ ਆ ਕੇ, ਪਿਆਰ ਵਿਚ ਆ ਕੇ, ਜੋ ਪਾਰਾਵਾਰ ਤੋਂ ਰਹਿਤ ਹੈ ਪਾਰ ਬ੍ਰਹਮ ਪਰਮੇਸ਼ਰ, ਜਿਹੜੇ ਉਹਦੀ ਭਗਤੀ ਕਰਦੇ ਨੇ ਰੰਗ ਵਿਚ ਆ ਕੇ ਅੰਦਰੋਂ ਪਿਆਰ ਦੇ ਨਾਲ। ਇੱਕ ਤੇ ਹੁੰਦਾ ਵੈਸੇ ਹੀ ਦਿਲ ਨਹੀਂ ਕਰ ਰਿਹਾ, ਨਿਤਨੇਮ ਤਾਂ ਕਰ ਰਿਹਾ, ਪਾਠ ਤੇ ਕਰ ਰਿਹਾ, ਪਰ ਅੰਦਰੋਂ ਦਿਲ ਨਹੀਂ ਕਰਦਾ। ਇੱਕ ਹੁੰਦਾ ਰੰਗ ਵਿਚ ਆ ਕੇ ਜਪਣਾ, ਪਿਆਰ ਵਿਚ ਆ ਕੇ ਜਪਣਾ। ਜੀ ਕਹਿੰਦੇ ਨੇ ਆਪੁਰ ਗਾਈ ਹੈ ਆਤਮ ਰੰਗ, ਰੰਗ ਵਿਚ ਆ ਕੇ ਜਦੋਂ ਮਾਲਕ ਦਾ ਕੋਈ ਨਾਮ ਜਪਦਾ ਹੈ।
ਇਨਮੈਂ ਸਾਪ ਉਥਾਪਨਾ ਹਾਰਾ,
ਉਹ ਮਾਲਕ ਜਿਹੜਾ ਹੈ ਨਾ ਇੱਕ ਛਿਨ ਵਿਚ ਸਾਰੀ ਦੁਨੀਆਂ ਨੂੰ ਪੈਦਾ ਕਰ ਦਿੰਦਾ, ਇੱਕ ਛਿਨ ਵਿਚ ਹੀ ਉਹ ਮਾਰ ਦਿੰਦਾ। ਐ ਪ੍ਰਭੂ ਤੇਰੇ ਇਹ ਜਿਹੜੇ ਰੰਗ ਨੇ ਨਾ, ਅਪਾਰਾ ਪਾਰਾਵਾਰ ਤੋਂ ਰਹਿਤ ਹੈ ਇਹ ਜਿਹੜੇ ਤੇਰੇ ਰੰਗ ਹੈ ਨਾ, ਇਹਨਾਂ ਦੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਹਰੋ ਤੋਲੋ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਏ,
ਕਹਿੰਦੇ ਨੇ ਉਹ ਜਿਹੜਾ ਮਾਲਕ ਹੈ ਨਾ ਬੜਾ ਭਾਰਾ ਹੈ, بہت بڑا ہے جڑا تولیا نہیں جا سکتا بےئنت ہے کوئی انت نہیں پایا جا سکتا جنہیں حکم من اس مالک دا حکم منیا کر تے بھگتی کریا کر بھگتی نام جپیا کر سنگت وچ آ کے کیرتن سننا ساڈے گھر وچ بھگتی ہے سنگت وچ آ کے کتھا سننی ساڈے گھر وچ بھگتی ہے سنگت وچ آ کے پاٹ سننا ساڈے گھر وچ بھگتی جڑی بھگتی نو پرکار دی منی گئی ہے نا سب تو اتم بھگتی بانی نو سرون کر اتم بھگتی اس کر کے سنگت وچ آ کے کتھا کیرتن سننا یہ اتم بھگتی ہے ایویں نہیں ہے گرو نانک صاحب مہاراج نے سانو دتی یہ اتم بھگتی اس کر کے ود تو ود سنگت وچ حاضری بھر کے یہ کہندے نے اودا حکم من یہ بھگتی کریا کر
جس دے دس سوئی تد جانے
جانے دا بھاو ہوندا ہے وہ ہی تیرے نال سانجھ پا سکدا ہے جن تو اپنا درشن بخشدا ہے درشن بخشن دا بھاو ہوندا ہے جڑا تیری بانی نال جڑدا ہے بانی وچار نال جڑدا ہے کہندے او تیرے نال ایک مکتا ہو جاندی ہے او تینوں جان لیندے ہن
او گر کا شبد سدا رنگ مان
او گرو دے شبد دوارا گرو دے حکم دوارا شبد ارتھ حکم وی ہوندا ہے شبد ارتھ اپدیش وی ہوندا ہے شبد ارتھ شبد وی ہوندا ہے او گرو دے شبد دوارا گرو شبد ارتھ نام وی ہوندا ہے او گرو دے نام دوارا سدا رنگ ماندے نے آنند ماندے نے یہ شبد مہاراج نے سانو دتے یہ بانی سانو دتی کہندے نے اس بانی دوارا آنند مان اینو آستہ آستہ پڑھ شردا تے پیار نال گربانی دا جاپ کر تے کہندے نے اس بانی دا رنگ مان آنند مان ایسا رنگ چڑھ جاوے گا تیرے اندر وی ایسا رنگ چڑھ جاوے گا وہ رنگ کدی لگ بانی نام دا رنگ چڑھ کل بھائی تے بھائی منی سنگھ ہونا دا ہدی پور بلنگ کے گیا رنگ چڑھیا سی پیارے نو بند بند کٹیا گیا پر رنگ نہیں لگ مال ہو گئی بھائی تارو سنگھ دی کھوپری لے گئی ہے اتنا رنگ چڑھیا کوئی محسوس ہی نہیں ہو رہا یہ ہے بانی دا باپ اس طرح آرے نال چیریا گیا سکھ پر کہندے نے رنگ لگ دیگ وچ ابالا آ گیا اینا پکا رنگ سی بھائی دیالا جی دا دیگ وچ ابالا کھدا ہے پر رنگ پتہ نہیں کدے رنگ سانو چڑھے ہے تھوڑی جی مایا ملے رنگ چڑھ جاندے نے گرو دا دوارا چھڑ جاندے تھوڑی جی مایا ملی ہے کیس قتل کرا دیتے نے رنگ لگ کے کدے رنگ چڑھے نے جنہ تے واقعی نام دا رنگ چڑھ جاوے نا وہ تے بھائی دیگے وچ ابالا کھا جاندے نے تا نہیں رنگ لگتا کہ کدے رنگ چڑے ہونے بس تھوڑا جا کتے کوئی نوکری نہ ملی کچھ نہ ملیا چڑھ جاندے نے سکھ نہیں بھائی یہ پھر کچے رنگ نے کہن دا صاحب جنہ دے نام دے پکے رنگ چڑھ جاندے نا وہ تے شہیدیاں پا جاندے نے تا نہیں انہاں دا رنگ لگتا اس کر کے پیاریو بانی دے وچ رنگ ہے وہ گرک ہے شبد گرو دے نام دوارا گرو دے شبد دوارا سدا رنگ مانے سدا ہی رنگ مانتے رہندے نے رنگ لسدا ہی نہیں انہاں دے پیاریاں دے شریراں دے وچوں شریر دو فاڑ ہو گیا سکھ دا تے مہاپرش دسیا کردے سی ادھروں وی آواز آ رہی ہے تے ادھروں وی آواز آ رہی دونوں پاسیاں تو آواز آ رہی وہ تے ایسے سکھ سی آرے نال چیرے گئے نے تاں وی شریر دے وچوں بانی آ رہی ہے ساڈے تے جیوندیاں شریراں دے وچوں بانی دی آواز نہیں اس کر کے پیاریو یہ شبد دوارا نام دوارا رنگ چڑھتا ہے
چتر سروپ سیاح سوئی جو من تیرا بھاوی جائے
اصل وچ کہندے نے چتر تے سیاح اوہی ہے سوچی وان اوہی ہے کون جو تیرے من نو پا جاندا جیڑے پربھو نو پا جاندے نے اصل وچ او سیاح باقی ٹھیک ہے جننے مرضی دنیا دے لوگ سیاحپاں کردے رہن چترائیاں کردے رہن کوئی کسے کام وچ سیاح ہوئے گا کوئی کسے کام وچ سیاح ہوئے گا بڑے بڑے لوگ انجینئر نے سیاح نے پر کہندے نے جیڑا تیریاں نظراں وچ پا گیا جیڑا تینوں پروان ہو گیا اصل وچ کہندے نے اوہی سیاح ہے دوجا ہور کوئی نہیں ٹھیک ہے دنیا داری وچ رہن واسطے سو طرح دے کام سکھنے پیندے نے بندے نوں سیاح ہونا پیندا ہے پر اوہدے نال نال کی ہے دربار وچ آوے سکھی کماوے اصل سیاح ہوئی ہے جڑا گرو دی سکھی نو کماؤندا ہے نام نال جڑدا ہے گرو دیاں رہتاں رکھدا تے پربھو دی درشٹی جدے تے ہو جاندی ہے کہندے نے اصل وچ اوہی سیاحا جو تیرے من وچ پا بیجا پا جان پاؤندا کیڑا سکھ ہے جڑا سکھ رہتاں رکھدا امرت چکدا گرو دی بانی پڑھدا سانجی والدا دے وچ وچردا دیا دھرم دے وچ وچردا کہندے نے او تیرے من نو پا بیجا پا جاندا ہے
جس چیت آوے سو بے پرواہ
جدے ہردے اندر پربھو دے نام دا سمرن چلدا ہے چیت چت وچ سدا ہی جڑا یاد کردا اصل وچ او بے پرواہ اور دوجا کوئی نہیں باقی سب چنتا ہی گرسے نے نام دے رسیے کہندے نے ٹھیک ہے میرا مالک جو کرے گا وہ ٹھیک ہی کرے گا نام بے پرواہ کر دے بے پرواہ کسی نے جا کے دسیا بھگت جی تہاڈے گھر نو اگ لگ گئی بھگت کبیر صاحب بے پرواہ سی تے کہن لگے آپے پاوک آپے پونا جارے خسمتا رات بے پرواہ ہو جاندے نے بھگت کسی قسم دی کوئی چنتا نہیں سنت جن بے پرواہ ہو جاندے نے کیوں انہاں دے چت وچ پربھو دا نام وس جاندا ہے
جس کیت آوے سو سچا
کہندے نے جنوں پربھو دا نام چت آؤندا چت دے وچ چت کی ہوندا ہے ایک انتر دی اوستھا جیویں کسے دا پروار انڈیا بیٹھا ہوئے تے آپ بیٹھا ہوئے تے او کہندا یار میرا چت تے میرے پروار وچ ہی رہے اسی طرح چت نام وچ اندروں جڑیا رہے کتے بھی سکھ پھر رہا چت نام وچ جڑیا رہے ہر ویلے خیال ہوئے بانی پڑھن تو بنا میرا سما جا رہا میں ایک ہی کر رہا مینوں تے سمرن کرنا چاہیے ہر ویلے او دا چت سمرن وال ہوئے کہندے نے اصل وچ سدا رہن والا شاہ بن جاندا او کون جہدے چت وچ سمرن آ جاندا پھر اس طرح بچارا آن گیاں تے پھر سمرن دے نالو جڑ جاوے گا پر جے اجے پتہ ہی نہیں میں کی کر رہا ہے مینوں کی کرنا چاہیے پھر گل نہیں بنے پہلا تا اے پتا لگے میں کی کرن آیا ہے میں کی کر رہا تے مینوں کی کرنا چاہیے بس اسے دنی گل بن جاوے گی
جس چیت آوے تس بھاؤ کے ہور کہاں کس کی جائے
جنوں پربھو دا نام چت آ جاندا ہے تے چت وچ او دا پھر ہر قسم دا ڈر جیڑا او چلیا جاندا اونوں کوئی ڈر جیڑا رہندا ہی نہیں اور کہاں کش پیجا ہے کہ وہ پھر کہندا وہ مالک ہی جو کچھ کر رہا وہ مالک تو ہی ڈردا پھر ہور کسے دا بھے نہیں اپنے ہردے وچ رکھدا
کرشنا بوجی انتر ٹھنڈا
نام جپن والے کی ہوندا ہے انہاں دی ترشنا بجھ جاندی ہے اندر ٹھنڈا ٹھار ہو جاندا ترشنا کتنا پٹ انہاں دے اندروں پٹکنا جیڑی ہے نا وہ ختم ہو جاندی اندر ٹھنڈا ٹھار ہو جاندا کہندے ٹھیک ہے میرا مالک جو کرے گا وہ مینوں پروان بس آ بھگتاں دی برتی کہ بھگتاں دی برتی کی ہے مہاپرش دسیا کردے سی بھگتاں دی آ برتی ہے جو تد بھاو ہے تائی پلی کا تو سدا سلامت رنکار اے بھگتاں دی برتی اے پربھو جو توں کرے گا وہ مینوں پروان ਸੰਸਾਰੀ ਕਹਿੰਦਾ ਇਤਰਾ ਨਹੀਂ ਇਤਰਾ ਹੋਣਾ ਚਾਹੀਦਾ ਇਤਰਾ ਨਹੀਂ ਇਤਰਾ ਹੋਣਾ ਚਾਹੀਦਾ ਭਗਤ ਕਹਿੰਦਾ ਮਾਲਕਾ ਜੋ ਤੂੰ ਕਰ ਰਿਹਾ ਕਿਰਪਾ ਕਰ ਮੈਂ ਇਹਨੂੰ ਪ੍ਰਵਾਨ ਕਰ ਦਵਾਂ ਆਹੀ ਫਿਰ ਨਾਮ ਜਪ ਕੇ ਇੱਥੇ ਪਹੁੰਚਣਾ ਹੁੰਦਾ ਕਿ ਜੋ ਤੁਧ ਭਾਵ ਹੈ ਤਾਹੀ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਤਰ੍ਹਾਂ ਉਹਨਾਂ ਦਾ ਅੰਦਰ ਠੰਡਾ ਠਾਰ ਹੋ ਜਾਂਦਾ ਹੈ
ਗੁਰਪੂਰਾ ਲੈ ਟੂਟਾ ਗੰਡਾ
ਇਹ ਗੁਰਪੂਰਿਆਂ ਨੇ ਬਖਸ਼ਿਸ਼ ਕੀਤੀ ਟੁੱਟੇ ਹੋਏ ਨੂੰ ਗੰਢ ਦਿੱਤਾ ਗੰਢ ਪਾ ਦਿੱਤਾ ਬਿਰਤੀ ਟੁੱਟ ਗਈ ਸੀ ਕਾਹਦੇ ਵਿੱਚ ਵਕਾਰਾਂ ਵਿੱਚ ਲੱਗ ਕੇ ਔਗਣਾਂ ਵਿੱਚ ਲੱਗ ਕੇ ਨਿੰਦਿਆ ਵਿੱਚ ਲੱਗ ਕੇ ਝੂਠ ਵਿੱਚ ਲੱਗ ਕੇ ਬਿਰਤੀ ਟੁੱਟ ਗਈ ਸੀ ਤੇ ਗੁਰੂ ਨੇ ਗੰਢ ਪਾ ਦਿੱਤੀ ਤੇ ਮਹਾਰਾਜ ਗੰਢ ਕਿਵੇਂ ਪੈਂਦੀ ਹੈ ਸਿਫਤੀ ਗੰਢ ਪਵੇ ਦਰਬਾਰ ਜਿਹੜੇ ਗੁਰੂ ਦੇ ਦਰਬਾਰ ਵਿੱਚ ਆ ਕੇ ਸਲਾਹ ਸੁਣ ਗਏ ਨਾ ਉਹ ਫਿਰ ਗੰਢ ਪਵੇ ਮਹਾਰਾਜ ਗੰਢ ਪਵੇ ਕਿਵੇਂ ਪੈਂਦੀ ਹੈ ਗੰਢ ਪ੍ਰੀਤੀ ਮਿੱਠੇ ਬੋਲ ਜਿਹਨੇ ਗੁਰੂ ਦੀ ਬਾਣੀ ਦੇ ਮਿੱਠੇ ਮਿੱਠੇ ਬੋਲ ਬੋਲਿਆ ਕਰ ਇਹ ਪ੍ਰੀਤੀ ਪੈ ਜਾਵੇਗੀ ਗੰਢ ਪੈ ਜਾਵੇ ਜੇ ਕੋਈ ਟੁੱਟਾ ਤੇ ਗੰਢ ਪਾਉਣੀ ਚਾਹੁੰਦਾ ਉਹ ਫਿਰ ਗੁਰੂ ਦੀ ਸਲਾਹ ਸੁਣੇ ਗੁਰੂ ਦੇ ਦਰਬਾਰ ਵਿੱਚ ਆ ਕੇ ਬੜੀ ਜਲਦੀ ਗੰਢ ਪੈਂਦੀ ਗੁਰੂ ਦੀ ਬਾਣੀ ਬੋਲੇ ਬੜੀ ਜਲਦੀ ਇਹ ਗੰਢ ਪੈਂਦੀ ਇਹ ਜਿਵੇਂ ਧਾਗਾ ਟੁੱਟਿਆ ਹੋਵੇ ਤੇ ਗੰਢ ਪੈ ਜਾਂਦੀ। ਕਹਿੰਦੇ ਨੇ ਇਸੇ ਤਰ੍ਹਾਂ ਸੰਗਤ ਵਿਚ ਆਇਆ ਕਰ, ਬਾਣੀ ਪੜਿਆ ਕਰ, ਇੱਥੇ ਆ ਕੇ ਟੁੱਟਿਆ ਹੋਇਆ ਦੀ ਗੰਢ ਪੈ ਜਾਂਦੀ ਹੈ।
ਤੁਰਤ ਸਾਹਿਬ ਦੂਰ ਦਿਆਂਤਰ ਜਾਗੀ ਹਮਿਓ ਢੋਲ ਢੋਲ ਪੀਚਾ।
ਇਹ ਹੁਣ ਗੁਰੂ ਨੇ ਕਿਰਪਾ ਕਰ ਦਿੱਤੀ ਕਿ ਮੇਰੀ ਜਿਹੜੀ ਸੁਰਤ ਸੀ ਸ਼ਬਦ ਦੇ ਵਿਚ ਜਾਗ ਪਈ, ਸ਼ਬਦ ਦੁਆਰਾ ਸੁਰਤ ਜਿਹੜੀ ਹੈ ਉਹ ਜਾਗ ਪੈਂਦੀ ਹੈ, ਤੇ ਮੈਂ ਹੁਣ ਗੁਰੂ ਦੇ ਅੰਮ੍ਰਿਤ ਨੂੰ ਗੁਰੂ ਦੀ ਬਾਣੀ ਨੂੰ ਝੋਲ ਝੋਲ ਕੇ ਦੋਵਾਂ ਹੱਥਾਂ ਦੇ ਨਾਲ ਪੀਂਦਾ। ਵਾਕਈ ਜਿਨ੍ਹਾਂ ਦੀ ਸੁਰਤ ਜਾਗ ਪੈਂਦੀ ਹੈ ਨਾ, ਇਹ ਸ਼ਬਦ ਹੀ ਜਗਾਉਣ ਵਾਲਾ, ਸਤ ਸੰਗਤੀ ਜਗਾਉਣ ਵਾਲੀ ਹੈ, ਤੇ ਜਦੋਂ ਜਾਗ ਪਿਆ ਫਿਰ ਇਹ ਗੁਰੂ ਦੀ ਬਾਣੀ ਨੂੰ ਹਰ ਵੇਲੇ ਪੜਦਾ ਹੈ। ਜਿਵੇਂ ਬਹੁਤ ਕੋਈ ਪਿਆਸਾ ਹੋਵੇ ਤੇ ਦੋਵਾਂ ਦੋਵਾਂ ਹੱਥਾਂ ਨਾਲ ਫਟਾਫਟ ਪਾਣੀ ਪੀਂਦਾ ਹੈ, ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਲੱਗ ਜਾਂਦੀ ਹੈ ਉਹ ਫਿਰ ਗੁਰੂ ਦੇ ਨਾਮ ਨੂੰ ਝੋਲ ਝੋਲ ਕੇ ਪੀਂਦੇ ਹਨ।
ਪਰ ਨਾਹੀ ਸਦ ਸਦ ਹੀ ਜੀਵ,
ਉਹ ਫਿਰ ਆਤਮਕ ਮੌਤੇ ਮਰਦੇ ਨਹੀਂ, ਸਦਾ ਹੀ ਜਿਉਂਦੇ ਰਹਿੰਦੇ। ਕੌਣ? ਜਿਨ੍ਹਾਂ ਨੇ ਨਾਮ ਜਪਿਆ। ਠੀਕ ਹੈ, ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹ ਉਹਨਾਂ ਦੇ ਜੋ ਉਪਦੇਸ਼ ਹੁੰਦੇ ਨੇ ਦੁਨੀਆਂ ਵਾਸਤੇ ਸਦਾ ਹੀ ਜੀਵਨ ਦਿੰਦੇ ਨੇ, ਸਤਪੁਰਸ਼ਾਂ ਦੇ ਉਪਦੇਸ਼ ਸਦਾ ਹੀ ਫਿਰ ਉਹ ਨਵਾਂ ਜੀਵਨ ਦਿੰਦੇ ਰਹਿੰਦੇ ਨੇ। ਠੀਕ ਹੈ, ਸਾਧੂ ਦਾ ਸਰੀਰ ਨਹੀਂ ਰਹਿੰਦਾ ਬਹੁਤਾ ਸਮਾਂ ਦੁਨੀਆਂ ਦੇ ਉੱਤੇ, ਪਰ ਉਹਨਾਂ ਦੇ ਜਿਹੜੇ ਉਪਦੇਸ਼ ਹੁੰਦੇ ਨੇ ਉਹ ਸਦਾ ਰਹਿ ਜਾਂਦੇ ਨੇ। ਫਿਰ ਇਸ ਤਰ੍ਹਾਂ ਕਹਿੰਦੇ ਨੇ, ਪਰ ਨਾਹੀਂ ਉਹ ਆਤਮਕ ਮੌਤੇ ਕਦੇ ਨਹੀਂ ਮਰਦੇ, ਸਦਾ ਹੀ ਜਿਉਂਦੇ ਰਹਿੰਦੇ ਹਨ।
ਅਮਰ ਵਯਾ ਅਵਨਾਸੀ ਥੀਵ,
ਉਹ ਮਰਨ ਤੋਂ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ ਔਰ ਉਹਨਾਂ ਨੂੰ ਅਵਨਾਸੀ ਪਦਵੀ ਜਿਹੜੀ ਹੈ ਮਿਲ ਜਾਂਦੀ ਹੈ।
ਨਾ ਕੋ ਆਵੇ ਨਾ ਕੋ ਜਾਵੇ ਗੁਰਦੂਰ ਕੀਆ ਪਰਮੀਜਾ।
ਪਰਮੀਜਾ ਕਹਿੰਦੇ ਨੇ ਭਰਮ ਨੂੰ, ਗੁਰੂ ਨੇ ਫਿਰ ਭਰਮ ਦੂਰ ਕਰ ਦਿੱਤਾ। ਹੁਣ ਨਾ ਕੋਈ ਆਉਂਦਾ ਹੈ ਨਾ ਕੋਈ ਜਾਂਦਾ ਹੈ, ਕਹਿਣ ਦਾ ਭਾਵ ਜਨਮ ਮਰਨ ਦਾ ਚੱਕਰ ਖਤਮ ਕਰ ਦਿੰਦਾ ਗੁਰੂ ਉਹਨਾਂ ਨੂੰ। ਅੰਦਰੋਂ ਭਰਮ ਮਿਟ ਗਿਆ, ਨਾ ਕੋਈ ਆ ਰਿਹਾ ਨਾ ਕੋਈ ਜਾ ਰਿਹਾ, ਪ੍ਰਭੂ ਸਾਰੀ ਤੇਰੀ ਖੇਡ ਹੀ ਹੈ। ਇਹ ਵੀ ਪ੍ਰਭੂ ਆਵਣ ਜਾਣ ਇੱਕ ਖੇਲ ਬਣਾਇਆ, ਇਹ ਮੇਰੇ ਮਾਲਕ ਨੇ ਇੱਕ ਖੇਲ ਬਣਾਇਆ, ਇਹ ਭਰਮ ਖਤਮ ਹੋ ਗਿਆ, ਇਹ ਮਾਲਕਾ ਤੂੰ ਤੇ ਖੇਡੇ ਵਿਚ ਲੱਗਾ। ਪਰ ਜਿਹੜਾ ਨਾਮ ਜਪਦਾ ਸੇਵਾ ਤੇ ਸਿਮਰਨ ਕਰਦਾ ਉਹਦਾ ਜਨਮ ਮਰਨ ਦਾ ਗੇੜਾ ਖਤਮ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਮੈਂ ਵੀ ਤੇਰਾ ਜਨਮ ਮਰਨ ਦਾ ਗੇੜਾ ਖਤਮ ਕਰ ਦਵਾਂਗਾ, ਤੂੰ ਸਿਮਰਨ ਨਾਲ ਜੁੜ ਜਾ।
ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਹਿ ਸਮਾਣੀ।
ਇਹ ਪੂਰੇ ਸਤਿਗੁਰਾਂ ਨੇ ਸਾਨੂੰ ਇਹ ਪੂਰੀ ਬਾਣੀ ਦਿੱਤੀ ਹੈ, ਇਹਦੇ ਵਿਚ ਘਾਟ ਕੋਈ ਨਹੀਂ। ਪਰ ਜਿਹੜਾ ਇਸ ਪੂਰੀ ਬਾਣੀ ਦੇ ਨਾਲ ਲੱਗ ਜਾਵੇਗਾ ਉਹਦੀ ਸਬਾਈ ਪਰਮਾਤਮਾ ਦੇ ਵਿਚ ਹੋ ਜਾਵੇਗੀ।
ਜੁੜੇ ਸਵਾਇਆ ਨਿਤਨ ਤਿਰੰਗਾ ਕਟੇ ਨਾਹੀਂ ਤੋਲੀ ਜਾਏ।
ਜਿਹੜਾ ਸਿਮਰਨ ਨਾਲ ਬਾਣੀ ਨਾਲ ਜੁੜ ਜਾਵੇਗਾ ਨਿਤ ਨਿਤ ਉਹਦੇ ਨਾਮ ਨੂੰ ਨਵਾਂ ਰੰਗ ਚੜ ਜਾਵੇਗਾ। ਫਿਰ ਕਹਿੰਦੇ ਨੇ ਇਸ ਪ੍ਰਕਾਰ ਧੋਲੀਜਾ ਤੋਲਿਆ ਮਿਣਿਆ ਨਹੀਂ ਜਾ ਸਕੇਗਾ, ਕਿੰਨਾ ਕੁ ਉਹਦੇ ਨਾਮ ਨੂੰ ਰੰਗ ਚੜ ਜਾਵੇਗਾ, ਇਤਨੀ ਬਖਸ਼ਿਸ਼ ਹੋ ਜਾਵੇਗੀ।
ਬਾਰਹਾ ਕੰਚਨ ਸੁਧ ਕਰਾਇਆ,
ਜਿਹੜਾ ਸੇਵਕ ਗੁਰੂ ਦੀ ਰਹਿਤ ਰੱਖ ਕੇ ਬਾਣੀ ਪੜ ਕੇ ਸੁਧ ਹੋ ਜਾਂਦਾ ਉਹਨੂੰ ਕਹਿੰਦੇ ਨੇ ਖਾਲਸਾ। ਖਾਲਸ ਇਹ ਸੁਧ ਹੋ ਗਿਆ, ਜਿਵੇਂ ਸੁਨਿਆਰ ਸੋਨੇ ਨੂੰ ਖਾਲੀ ਚ ਪਾ ਪਾ ਕੇ ਉਹਦੇ ਅੰਦਰੋਂ ਮੈਲ ਕੱਢ ਦਿੰਦਾ, ਤੇ ਜਦੋਂ ਸੋਨੇ ਦੇ ਵਿਚੋਂ ਮੈਲ ਨਿਕਲ ਜਾਂਦੀ ਹੈ ਨਾ ਟਿਕ ਜਾਂਦਾ, ਉਹਨਾਂ ਚਿਰ ਸੋਨਾ ਕੋਠਾਲੀ ਵਿਚ ਬੜਾ ਘੁੰਮਦਾ ਬੜਾ ਘੁੰਮਦਾ, ਪਰ ਜਦੋਂ ਮੈਲ ਨਿਕਲ ਜਾਂਦੀ ਹੈ ਨਾ ਫਿਰ ਕਹਿੰਦੇ ਨੇ ਉਹ ਸੋਨਾ ਟਿਕ ਜਾਂਦਾ। ਕੰਚਨ ਅਸੁੱਧ ਜਿਉਂ ਕੋਠਾਰੀ ਠਹਿ ਰਾਤ ਨਹੀਂ, ਭਾਈ ਗੁਰਦਾਸ, ਕੰਚਨ ਅਸੁੱਧ ਜਿਉਂ ਕੋਠਾਰੀ ਠਹਿ ਰਾਤ ਨਹੀਂ, ਸੁੱਧ ਪਏ ਨੇਚਲ ਸਭ ਕਹਿ ਸ਼ਕਤ। ਕਹਿੰਦੇ ਨੇ ਕੰਚਨ ਸੁੱਧ ਹੋ ਗਿਆ, ਸੋਨਾ ਸੁੱਧ ਹੋ ਗਿਆ, ਹੁਣ ਕਹਿੰਦੇ ਨੇ ਚਮਕਦਾ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਖਾਲਸੇ ਸੁੱਧ ਹੋ ਜਾਂਦੇ ਨੇ ਉਹਨਾਂ ਦੀ ਫਿਰ ਚਮਕ ਸਾਰੀ ਦੁਨੀਆਂ ਤੇ ਪੈ ਜਾਂਦੀ ਹੈ। ਜਿਹੜੇ ਮਹਾਂਪੁਰਸ਼ ਨਾਮ ਜਪ ਕੇ ਸੁੱਧ ਹੋ ਜਾਂਦੇ ਨੇ ਉਹ ਫਿਰ ਸਾਰੀ ਦੁਨੀਆਂ ਦੇ ਵਿਚ ਪ੍ਰਗਟ ਹੋ ਜਾਂਦੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਬਾਰਾਂ ਮੰਨੀ ਦਾ ਸੋਨਾ ਹੁੰਦਾ ਹੈ, ਕਹਿੰਦੇ ਨੇ ਸੁੱਧ ਹੋ ਜਾਂਦਾ ਹੈ, ਰਹਿਤ ਰੱਖ ਕੇ ਨਾਮ ਜਪ ਕੇ ਸੇਵਾ ਤੇ ਸਿਮਰਨ ਕਰਕੇ ਉਹ ਸੇਵਕ ਸੁੱਧ ਹੋ ਜਾਂਦੇ ਹਨ।
ਨਦਰ ਸਰਾਪ ਕੰਨੀਸ ਚੜਾਇਆ,
ਫਿਰ ਕਹਿੰਦੇ ਨੇ ਉਹ ਜਿਹੜਾ ਨਾ ਸੋਨਾ ਉਹ ਸਰਾਫਾਂ ਦੀ ਨਦਰ ਦੇ ਵਿਚ ਕਹਿੰਦੇ ਨੇ ਸੁੱਧ ਹੁੰਦਾ ਹੈ। ਨਦਰ ਸਰਾਪ ਵੰਨੀ ਸਚੜਾਇਆ ਉਹਨੂੰ ਠੀਕ ਮੰਨਦੇ ਨੇ। ਇਸੇ ਤਰ੍ਹਾਂ ਕਹਿੰਦੇ ਨੇ ਜਿਹੜੇ ਸਿੱਖ ਨਾਮ ਜਪ ਕੇ ਆਪਣਾ ਜੀਵਨ ਸ਼ੁੱਧ ਕਰ ਲੈਂਦੇ ਨੇ, ਉਹ ਗੁਰੂ ਦੀਆਂ ਨਦਰਾਂ ਦੇ ਵਿੱਚ ਸ਼ੁੱਧ ਹੋ ਜਾਂਦੇ ਹਨ।
ਪਰਖ ਖਜ਼ਾਨੇ ਪਾਇਆ ਸਰਾਫੀ ਫਿਰ ਨਾਹੀ ਤਾਈ ਚਾਏ।
ਤਾਈ ਚਾ ਕਹਿੰਦੇ ਨੇ ਫਿਰ ਉਸ ਸੋਨੇ ਨੂੰ ਘੜੀ ਮੁੜੀ ਤਾਂ ਨਹੀਂ ਦਿੱਤਾ ਜਾਂਦਾ, ਕਿਉਂਕਿ ਸ਼ੁੱਧ ਹੋ ਗਿਆ, ਠੀਕ ਹੋ ਗਿਆ, ਗਹਿਣਾ ਬਣ ਗਿਆ, ਬਣਾ ਕੇ ਸੁਨਿਆਰ ਨੇ ਰੱਖ ਲਿਆ। ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਸੇਵਕ ਮਿਹਨਤ ਕਰਕੇ, ਇਹ ਵੀ ਮਿਹਨਤ ਹੈ ਨਾਮ ਜਪਣ ਰਹਿਤ ਰੱਖਣ ਦੀ, ਜਿਹੜਾ ਸੇਵਕ ਨਾਮ ਜਪ ਕੇ ਰਹਿਤਾਂ ਰੱਖ ਕੇ ਸ਼ੁੱਧ ਹੋ ਗਿਆ, ਫਿਰ ਗੁਰੂ ਬਾਰ ਬਾਰ ਉਹਨੂੰ ਤਾਂ ਨਹੀਂ ਦਿੰਦਾ, ਜੰਮਣ ਮਰਨ ਦਾ ਗੇੜਾ ਨਹੀਂ ਦਿੰਦਾ, ਐਨ ਫਿਰ ਉਹਨੂੰ ਆਪਣੇ ਚਰਨਾਂ ਦੇ ਵਿੱਚ ਟਿਕਾ ਲੈਂਦਾ ਹੈ।
ਅੰਮ੍ਰਿਤ ਨਾਮ ਤੁਮਾਰਾ ਸੁਆਮੀ।
ਐ ਪ੍ਰਭੂ, ਤੇਰਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ, ਤੇ ਅਰਥ ਵਿਦਵਾਨਾਂ ਨੇ ਇਹ ਵੀ ਕੀਤੇ ਨੇ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਜੰਮਣ ਮਰਨ ਤੋਂ ਰਹਿਤ ਕਰਨ ਵਾਲਾ। ਐ ਪ੍ਰਭੂ, ਜਿਹੜਾ ਤੇਰਾ ਨਾਮ ਹੈ ਨਾ, ਅੰਮ੍ਰਿਤ ਨਾਮ, ਅੰਮ੍ਰਿਤ ਜੀਵਨ ਦੇਣ ਵਾਲਾ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਸ ਪ੍ਰਕਾਰ ਹੈ ਪ੍ਰਭੂ, ਜਿਹੜਾ ਤੇਰਾ ਨਾਮ ਹੈ ਅੰਮ੍ਰਿਤ, ਜਿਹੜਾ ਜਿਹੜਾ ਅੰਮ੍ਰਿਤ ਹੈ ਨਾ, ਇਹ ਨਵਾਂ ਜੀਣ ਦੇਣ ਵਾਲਾ ਹੈ। ਇਹ ਜੋ ਪੰਜਾਂ ਪਿਆਰਿਆਂ ਰਾਹੀਂ ਗੁਰੂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਇਹ ਨਵਾਂ ਜੀਵਨ ਮਿਲ ਜਾਂਦਾ ਹੈ। ਇਸ ਕਰਕੇ ਕਹਿੰਦੇ ਨੇ, ਐ ਸਿੱਖਾ ਅੰਮ੍ਰਿਤ ਛਕ, ਨਾਮ ਜਪ, ਬਾਣੀ ਪੜ, ਸੇਵਾ ਕਰ, ਸਿਮਰਨ ਕਰ, ਤੇ ਤੈਨੂੰ ਨਵਾਂ ਜੀਵਨ ਜਿਹੜਾ ਇਹ ਮਿਲ ਜਾਵੇਗਾ। ਅੰਮ੍ਰਿਤ ਨਾਮ ਤੁਆਰਾ ਸੁਆਮੀ। ਐ ਪ੍ਰਭੂ, ਤੇਰਾ ਅੰਮ੍ਰਿਤ ਨਾਮ ਹੈ, ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਤੇਰਾ ਨਾਮ ਹੈ।
ਨਾਨਕ ਦਾਸ ਸਦਾ ਕੁਰਬਾਨੇ।
ਐ ਪ੍ਰਭੂ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਨੇ, ਮੈਂ ਸਦਾ ਕੁਰਬਾਨ ਜਾਵਾਂ ਤੇਰੇ ਨਾਮ ਤੋਂ। ਐ ਪ੍ਰਭੂ, ਨਾਨਕ ਦਾਸ ਸਦਾ ਹੀ ਕੁਰਬਾਨ ਜਾਣ ਦਾ ਭਾਵ ਹੁੰਦਾ, ਮੈਂ ਸਦਾ ਤੇਰੀ ਕਲਮ, ਮੈਂ ਤੇਰੇ ਤੋਂ ਕੁਰਬਾਨ ਜਾਂ, ਸਦਕੇ ਜਾਂ। ਜਿਹੜਾ ਸਿੱਖ ਚੰਗੇ ਕੰਮ ਕਰੇਗਾ, ਰਹਿਤ ਰੱਖੇਗਾ, ਨਾਮ ਜਪੇਗਾ, ਗੁਰੂ ਉਹਦੇ ਸਦਕੇ ਜਾਵੇਗਾ, ਕੁਰਬਾਨ ਜਾਵੇਗਾ, ਉਹਦੇ ਤੇ ਮਿਹਰ ਹੋ ਜਾਵੇਗੀ।
ਸੰਤ ਸੰਗ ਮਾਂ ਸੁਖ ਪਾਇਆ, ਦੇਖ ਦਰਸ਼ਨ ਇਹੋ ਮਨ ਤੀਜਾ।
ਗੁਰੂ ਦੇ ਸੰਗ ਵਿਚ ਆ ਕੇ, ਸੰਤ ਸੰਗ ਗੁਰੂ ਦੇ ਸੰਗ ਵਿਚ ਆ ਕੇ ਮਹਾਂ ਸੁਖ ਪਾਇਆ, ਆਤਮਕ ਜੀਵਨ ਦਾ ਮਹਾਂ ਸੁਖ ਪ੍ਰਾਪਤ ਕਰ ਲਈਦਾ ਗੁਰੂ ਦੇ ਸੰਗ ਵਿਚ ਆ ਕੇ। ਜੇ ਤੁਸੀਂ ਗੁਰੂ ਦੇ ਸੰਗ ਵਿਚ ਆਏ ਜੇ, ਤੇ ਫਿਰ ਕੀ ਹੁੰਦਾ, ਦੇਖ ਦਰਸ਼ਨ, ਗੁਰੂ ਦਾ ਦਰਸ਼ਨ ਵੇਖ ਕੇ, ਅੱਖਾਂ ਨਾਲ, ਕੰਨਾਂ ਨਾਲ ਬਾਣੀ ਨੂੰ ਸੁਣ ਕੇ, ਇਹੋ ਮਨ ਭੀਜਾ ਹੈ, ਇਹ ਮਨ ਭਿੱਜ, ਵਿਸ਼ਵਾਸ ਆ ਜਾਂਦਾ, ਭਿੱਜ ਗਿਆ। ਜਿਵੇਂ ਆਨੇ ਆ ਫਲਾਣੇ ਦੀ ਗੱਲਬਾਤ ਸੁਣ ਕੇ ਜਾਰਾ ਮੇਰਾ ਮਨ ਭੀਜ ਗਿਆ, ਮਨ ਭਿੱਜ ਗਿਆ। ਇਸੇ ਤਰ੍ਹਾਂ ਕਹਿੰਦੇ ਨੇ, ਗੁਰੂ ਦੀ ਸੰਗਤ ਵਿਚ ਆ ਕੇ, ਸੰਤ ਸੰਗ ਮਹਾਂ ਸੁਖ ਪਾਇਆ, ਸੰਗਤ ਵਿਚ ਆ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਵਿਚ ਜਾ ਕੇ, ਗੁਰੂ ਦੀ ਸੰਗਤ ਵਿਚ ਆ ਕੇ, ਕਹਿੰਦੇ ਨੇ ਮਹਾਂ ਸੁਖ ਪਾਇਆ। ਮਹਾਂ ਸੁਖ ਕਹਿੰਦੇ ਨੇ ਆਤਮਕ ਸੁਖ, ਆਤਮਕ ਸੁਖ, ਆਤਮਾ ਦਾ ਸੁਖ ਉਹ ਪਾ ਲਈਦਾ। ਤੇ ਫਿਰ ਦੇਖ ਦਰਸ਼ਨ, ਪ੍ਰਭੂ ਤੇਰੇ ਦੁਆਰੇ ਆ ਤੇ ਆ ਕੇ ਜਦੋਂ ਦਰਸ਼ਨ ਕੀਤਾ, ਇਹੋ ਮਨ ਭੀਜਾ ਹੈ, ਮੇਰਾ ਮਨ ਭਿੱਜ ਗਿਆ, ਵਿਸ਼ਵਾਸ ਆ ਗਿਆ, ਮੇਰੇ ਮਨ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ। ਤੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਸੰਗਤ ਦੀ ਮਹਿਮਾ ਦਾ ਕਿ ਹੈ ਪਿਆਰਿਆ, ਸਤਸੰਗਤ ਦੀ ਬੜੀ ਮਹਿਮਾ ਹੈ, ਸੰਗਤ ਵਿਚ ਆਇਆ ਕਰ। ਦੂਸਰੀ ਗੱਲ ਮਹਾਰਾਜ ਨੇ ਦੱਸੀ ਹੈ, ਪੂਰੇ ਗੁਰੂ ਦੀ ਪੂਰੀ ਬਾਣੀ ਪੜਿਆ ਕਰ, ਐਵੇਂ ਕੱਚੀਆਂ ਪਿੱਲੀਆਂ ਦੂਜੇ ਤੀਜੇ ਗੱਲਾਂ ਬਾਤਾਂ ਨਾਲੋਂ ਗੁਰੂ ਦੀ ਬਾਣੀ ਨਾਲ ਜੁੜਿਆ ਕਰ। ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇਗਾ, ਅੰਮ੍ਰਿਤਮਈ ਬਾਣੀ ਨਾਲ ਜੁੜੇਗਾ, ਤੇਰੇ ਅਵਗਣ ਕੱਟੇ ਜਾਣਗੇ, ਤੇਰੇ ਤੇ ਰਹਿਮਤ ਤੇ ਤੇਰੇ ਤੇ ਬਖਸ਼ ਜਿਹੜੀ ਹੈ ਉਹ ਹੋ ਜਾਵੇਗੀ। ਇਸ ਕਰਕੇ ਕਹਿੰਦੇ ਨੇ, ਗੁਰੂ ਦੀ ਮਾਰਗ ਤੇ ਚੱਲ, ਤੇਰੇ ਅੰਦਰੋਂ ਜਿਹੜੀ ਭਟਕਣਾ ਨਾ ਉਹ ਖਤਮ ਹੋ ਜਾਵੇ। ਕਿਤਨਾ ਭਟਕਣਾ ਖਤਮ ਹੋ ਕੇ ਸੰਗਤ ਵਿਚ ਆਵੇਗਾ, ਇਸ ਤੋਂ ਸਹਿਜ ਮਿਲੇਗਾ, ਬਾਣੀ ਮਿਲੇਗੀ, ਨਾਮ ਮਿਲੇਗਾ, ਵਿਸ਼ਵਾਸ ਮਿਲੇਗਾ, ਗਿਆਨ ਮਿਲੇਗਾ, ਸ਼ਰਧਾ ਮਿਲੇਗੀ ਗੁਰੂ ਦੀ ਸੰਗਤ ਵਿਚ ਆ ਕੇ। ਜਿਸ ਸਥਾਨ ਤੇ ਮਹਾਂਪੁਰਸ਼ ਦੱਸਿਆ ਕਰਦੇ ਸੀ, ਜਿਸ ਸਥਾਨ ਤੇ ਰੋਜ਼ ਰੋਜ਼ ਨਾਮ ਜਪਿਆ ਜਾਂਦਾ ਹੈ, ਜਿਸ ਸਥਾਨ ਤੇ ਰੋਜ਼ ਰੋਜ਼ ਕਥਾ, ਕੀਰਤਨ, ਗੁਰਬਾਣੀ ਪਾਠ ਦੇ ਜਾਂ ਪ੍ਰਵਾਹ ਚੱਲਦੇ ਰਹਿੰਦੇ ਨੇ, ਉੱਥੇ ਜਾ ਕੇ ਜਲਦੀ ਮਨ ਉਹ ਜਗ੍ਹਾ ਵੀ ਪਵਿੱਤਰ ਹੋ ਜਾਂਦੀ, ਉਹ ਜਗ੍ਹਾ ਵੀ ਚਾਰਜਰ ਹੋ ਜਾਂਦੀ। ਕਿਉਂ? ਇੰਨੇ ਚਿਰ ਤੋਂ ਨਾਮ ਜਪਿਆ ਜਾ ਰਿਹਾ, ਸੇਵਾ ਹੋ ਰਹੀ ਹੈ, ਸਿਮਰਨ ਹੋ ਰਿਹਾ, ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਉਹ ਜਗ੍ਹਾ ਵੀ ਮਨ ਨੂੰ ਚਾਰਜਰ ਹੋ ਜਾਂਦੀ। ਫਿਰ ਉਸ ਜਗ੍ਹਾ ਵਿਚ ਆ ਕੇ ਜਦੋਂ ਤੁਸੀਂ ਬੈਠੋਗੇ ਨਾ, ਉਹਦੇ ਸਥਿਤੀ ਮਨ ਜਿਹੜਾ مڑ جاوے، ایسی بخشش ہو جاتی ہے. اس کر کے میں بادشاہ نے آخیا میرے مادھو جی ست سنگت ملے تو دریا تر جاوے گا، اس کر کے بھائی سنگت وچ ود تو ود حاضری بھرنی چاہیے، گرو دی حاضری بھریے سنگت وچ آ کے، گرو دا امرت چکیے، کیسا تاری بنیے، ست سنگت کریے، پھر گرو دیا بخشش ساڈے تے ہو جان گیا، ستگر جی رحمت کرن. باقی بھائی صاحب جی دسن گے امرت سنچار بھی ہو رہا، گرو والے بنیے، ست سنگت وچ حاضریاں بھریے، گرو دیا رحمت ساڈے تے ہو جان گیا. داس کو وچار کردیاں انت پرکار دیاں بھل گلتیاں ہو گئیاں، بینت پرکار دیاں بھل گلتیاں ہو گئیاں، صاحب جی کرپا کر کے معافی بخشن. کیونکہ گربانی اگاد بودھ ہے، کوئی برہم نال جڑی ہوئی آتما ہی اس سے ارتھ کر سکتی ہے. جنی گمارا نس مت بخش وہ مطابق آپ جی نال وچار سانجے کیتے نے، تے گرو جی دے وچار آپ جی دے ہردے وچ بسن، داس دے ہردے وچ بسن، تاکہ ساڈا اے لوک سکھی ہے پر لوک سہیلے نانک ہر پرب آپے مل آپ سارے کا ہر دم تور. دھنواد کلا کی معافی فتح بلاؤ جی آپ. واہگرو
خالصہ واہگرو جی کی فتح.